हर घर की पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर वधिया क्वालिटी ते डिस्काउंटेड प्राइस ते मिल जाता। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
770 दे प्यारे प्यारे स्रोतियो, मेरा यानी कि डॉक्टर नरिंदर रवि दा सब नू प्यार भरिया नमस्कार, सलाम अलैकुम एंड वेरी गुड मॉर्निंग। जिस तरह कि तुहानू हुण पता लग ही चुक्या होवेगा कि जिहड़ा प्रोग्राम है आपां हर संडे वाले दिन सवेरे करदे आं 10 बजे तो लैके 11 बजे तक। पहलां काफ़ी साल शाम नू हुंदे सी, पर हुणे टाइम चेंज हो गया। सो 10 तो लैके 11 बजे तक तुसीं अपने रेडियो नू ऑन कर लो, 770 ते मेरा प्रोग्राम तुसीं सुन सकदे हो। ਇਹ ਜਿਹੜਾ ਪ੍ਰੋਗਰਾਮ ਹੈ, ਕਿਉਂਕਿ ਹੁਣ ਇਹ ਮੋਰਨਿੰਗ ਹੋਣ ਲੱਗਿਆ, ਇਸ ਕਰਕੇ ਇਹਦੇ ਉੱਤੇ ਕੋਈ ਮੈਡੀਕਲ ਇਸ਼ੂਜ਼ ਡਿਸਕਸ ਨਹੀਂ ਕੀਤੇ ਜਾਂਦੇ, ਕਿਉਂਕਿ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ ਮੈਡੀਕਲ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਸੀਗੇ BNC ਮੈਡੀਕਲ ਸੈਂਟਰ ਤੋਂ, ਉਹ ਹੁਣ ਬਿਜ਼ੀ ਹੁੰਦੇ ਨੇ, ਸਵੇਰੇ ਉਹ ਟਾਈਮ ਅਫੋਰਡ ਨਹੀਂ ਕਰ ਸਕਦੇ। ਇਸ ਕਰਕੇ ਮੈਂ ਸਿਰਫ ਅਤੇ ਸਿਰਫ ਸਪਿਰਚੁਅਲ ਟੋਪਿਕ ਡਿਸਕਸ ਕਰਦੇ ਹਾਂ। ਹਾਂ, ਜੇ ਕਦੇ ਕੋਈ ਪੋਲੀਟੀਕਲ ਗੱਲਬਾਤ ਕਰਨੀ ਹੋਵੇ, ਕੋਈ ਇਲੈਕਸ਼ਨ ਆ ਗਿਆ ਹੋਵੇ, ਕੋਈ ਪਰਸਨੈਲਿਟੀ ਇਸ ਤਰ੍ਹਾਂ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਆ ਜਾਂਦੀ ਹੈ, ਤਾਂ ਉਹਨਾਂ ਨਾਲ ਇੰਟਰਵਿਊ ਵੀ ਕਰ ਲੈਂਦੇ ਹਾਂ। ਪਰ ਬੇਸਿਕਲੀ ਮੋਸਟ ਆਫ ਦਾ ਟਾਈਮ ਇਹ ਸਪਿਰਚੁਅਲ ਟੋਪਿਕ ਹੁੰਦੇ ਨੇ। ਪਿਛਲੇ ਵੀਕ ਆਪਾਂ ਗੱਲ ਕੀਤੀ ਸੀਗੀ ਪਰਫੈਕਟ ਮਾਸਟਰ ਦੇ ਉੱਤੇ, ਸੋ ਉਸ ਦੇ ਉੱਤੇ ਕਿਉਂਕਿ ਕਈ 6-7 ਕੁਐਸਚਨ ਸੀਗੇ, ਸਾਰੇ ਤਾਂ ਕਵਰ ਨਹੀਂ ਹੋ ਸਕੇ, ਸੋ ਜਿੰਨੇ ਕੁ ਹੋਏ ਉਹ ਹੋ ਗਏ। ਅਤੇ ਅੱਜ ਅਸੀਂ ਵਾਈ ਵੀ ਨੀਡ ਪਰਫੈਕਟ ਮਾਸਟਰ, ਸਾਨੂੰ ਉਸਤਾਦ ਦੀ, ਸਾਨੂੰ ਟੀਚਰ ਦੀ, ਰੂਹਾਨੀ ਗੁਰੂ ਦੀ ਲੋੜ ਕਿਉਂ ਪੈਂਦੀ ਹੈ, ਸਿਰਫ ਇਸੇ ਟੋਪਿਕ ਨੂੰ ਕਰਾਂਗੇ, ਕਿਉਂਕਿ ਟੋਪਿਕ ਬਹੁਤ ਲੰਬਾ ਚੌੜਾ, ਇਹ ਤਾਂ ਇੱਕ ਮਹੀਨਾ ਚੱਲ ਸਕਦਾ। ਪਰ ਇਹਨੂੰ ਕੋਸ਼ਿਸ਼ ਕਰਾਂਗੇ ਕਿ ਆਪਾਂ ਜਿਹੜਾ ਵੀ ਅੱਜ ਟਾਈਮ ਹੈ, ਇਕੱਲੇ ਇਸ ਟੋਪਿਕ ਨੂੰ ਅੱਜ ਕਰ ਲਈਏ, ਅਤੇ ਨੈਕਸਟ ਵੀਕ ਆਪਾਂ ਕਰਾਂਗੇ ਕਿ ਪਰਫੈਕਟ ਮਾਸਟਰ ਦੀਆਂ ਕੁਆਲਿਟੀਜ਼ ਕੀ ਹੁੰਦੀਆਂ, ਨਿਸ਼ਾਨੀਆਂ ਕੀ ਹੁੰਦੀਆਂ, ਸੋ ਉਹਦੇ ਉੱਤੇ ਗੱਲ ਕਰਾਂਗੇ। ਅਤੇ ਨਾਲ ਹੀ ਸ਼ਾਇਦ ਕਵਰ ਕਰ ਲਈਏ ਕਿ ਹਾਊ ਵੀ ਹੈਵ ਬਿਨ ਬਿਹੇਵਿੰਗ ਟੂਵਰਡਸ ਦੈਮ, ਕਿ ਅਸੀਂ ਜਿਹੜੇ ਪੂਰਨ ਸੰਤ ਹੁੰਦੇ ਨੇ, ਅਸਲੀ ਸੰਤ ਹੁੰਦੇ ਨੇ, ਮੈਂ ਵਾਰ ਵਾਰ ਕਹਿੰਦਾ ਅਸਲੀ ਜਿਹੜੇ ਸੰਤ ਹੁੰਦੇ ਨੇ, ਉਹਨਾਂ ਨਾਲ ਅਸੀਂ ਕਿਹੋ ਜਿਹਾ ਦੁਨੀਆਂ ਦੇ ਲੋਕ ਵਰਤਾਓ ਕਰਦੇ ਨੇ, ਇਹ ਨੈਕਸਟ ਵੀਕ ਕਰ ਲਾਂਗੇ। ਅੱਜ ਸਿਰਫ ਕਰਾਂਗੇ ਵਾਈ ਵੀ ਨੀਡ ਪਰਫੈਕਟ ਮਾਸਟਰ, ਸਾਨੂੰ ਉਸਤਾਦ ਦੀ ਲੋੜ ਕਿਉਂ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ, ਮੈਂ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕਰਦਾ। ਜਦੋਂ ਵੀ ਤੁਸੀਂ ਕਦੇ ਕੋਈ ਰੀਅਲ ਸਟੇਟ ਦੀ ਡੀਲ ਕਰਨੀ ਹੋਵੇ, ਚਾਹੇ ਉਹ ਤੁਸੀਂ ਖਰੀਦਣਾ ਕੋਈ ਚੀਜ਼ ਜਾਂ ਵੇਚਣੀ ਹੈ, ਮੈਂ ਹਮੇਸ਼ਾ ਇੱਕ ਗੱਲ ਦੇ ਉੱਤੇ ਜ਼ੋਰ ਦਿੰਦਾ ਕਿ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਹਨੂੰ ਸਾਈਨ ਨਾ ਕਰੋ, ਉਹਨੂੰ ਡਿਊਟੀਜ਼ ਨਾ ਸੰਭਾਲੋ, ਸਗੋਂ 2-3-4 ਬੰਦਿਆਂ ਨੂੰ ਬੁਲਾ ਲਓ, ਜਿੰਨੇ ਵੀ ਤੁਹਾਡੇ ਕੁਐਸਚਨਸ ਨੇ ਉਹਨਾਂ ਨਾਲ ਗੱਲਬਾਤ ਕਰੋ, ਫਿਰ ਤੁਹਾਨੂੰ ਪਤਾ ਲੱਗਦਾ ਕਿ ਇਹ 4 ਬੰਦਿਆਂ 'ਚੋਂ, 3 ਬੰਦਿਆਂ 'ਚੋਂ, 5 ਬੰਦਿਆਂ 'ਚੋਂ ਕਿਹੜਾ ਵਧੀਆ ਤੁਹਾਨੂੰ, ਕਿਹੜਾ ਬੰਦਾ ਗੋਲ ਮੋਲ ਗੱਲਾਂ ਕਰਦਾ, ਕਿਹੜਾ ਬੰਦਾ ਤੁਹਾਡੇ ਬਹੁਤ ਪੈਸੇ ਬਚਾਊ, ਸਪਸ਼ਟ ਗੱਲ ਕਰਦਾ, ਪਿਆਰ ਨਾਲ ਗੱਲ ਕਰਦਾ, ਕਲੈਰਿਟੀ 'ਚ ਗੱਲ ਕਰਦਾ। ਅਤੇ ਉਹਦੇ ਲਈ ਮੈਂ ਇੱਕੋ ਇੱਕ ਨਾਮ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਉਹਨਾਂ ਦੀ ਕੋਈ ਪੇਡ ਐਡਵਰਟਾਈਜ਼ਮੈਂਟ ਨਹੀਂ, ਨਾ ਹੀ ਉਹਨਾਂ ਨੇ ਅੱਜ ਤੱਕ ਮੈਨੂੰ ਕਦੇ ਕਿਹਾ ਕਿ ਮੇਰੇ ਬਾਰੇ ਕੁਝ ਕਹੋ। ਮੈਂ ਸਿਰਫ ਆਪਣਾ ਫਰਜ਼ ਸਮਝਦਾ ਕਿ ਇਟਸ ਵੈਰੀ ਈਜ਼ੀ ਟੂ ਕ੍ਰਿਟੀਸਾਈਜ਼ ਈਚ ਐਂਡ ਐਵਰੀ ਵਨ। ਜਦੋਂ ਵੀ ਆਪਾਂ ਬੈਠਦੇ ਹਾਂ, ਚਾਹੇ ਕੋਈ ਡਰਾਮੇ ਦੀ ਗੱਲ ਕਰ ਲਈਏ, ਚਾਹੇ ਕੋਈ ਪੋਲੀਟਿਕਸ ਦੀ ਗੱਲ ਕਰ ਲਈਏ, ਚਾਹੇ ਕੋਈ ਗਵਾਂਢੀ ਦੀ ਗੱਲ ਕਰ ਲਈਏ, ਚਾਹੇ ਕੋਈ ਦੋਸਤ ਦੀ ਗੱਲ ਕਰ ਲਈਏ, ਉਹਦੇ ਨੁਕਸ ਹੀ ਲੱਭਦੇ ਰਹਿਣੇ ਆ। ਕੋਈ ਉਹਦੇ ਵਿੱਚ ਜਿਹੜੀਆਂ ਖੂਬੀਆਂ ਹੁੰਦੀਆਂ ਨੇ, ਗੁਣ ਹੁੰਦੇ ਨੇ, ਉਹਦੇ ਬਾਰੇ ਗੱਲ ਨਹੀਂ ਕਰਦੇ। ਸੋ ਮੇਰੀ ਆਤਮਾ ਇਹ ਕਹਿੰਦੀ ਹੈ, ਕਿਉਂਕਿ ਮੈਂ ਅਰਫਾ ਮੁਜ਼ੱਫਰ ਜੀ ਨੂੰ ਕਈ ਸਾਲਾਂ ਤੋਂ ਡੀਲ ਕੀਤਾ, ਉਹਨਾਂ ਦੀਆਂ ਜਿਹੜੀਆਂ ਕੁਆਲਿਟੀਜ਼ ਨੇ ਦੁਨਿਆਵੀ ਅਤੇ ਰੂਹਾਨੀ, ਉਹ ਮੈਨੂੰ ਮਜਬੂਰ ਕਰਦੀਆਂ ਨੇ ਕਿ ਮੈਂ ਉਹਨਾਂ ਦੀਆਂ ਚੰਗੀਆਂ ਗੱਲਾਂ ਦੇ ਬਾਰੇ ਵੀ ਤੁਹਾਨੂੰ ਦੱਸਾਂ। ਔਰ ਇਸੇ ਕਰਕੇ ਮੈਂ ਉਹਨਾਂ ਦਾ ਨਾਂ ਰਿਕਮੈਂਡ ਕਰਦਾ ਕਿ ਤੁਸੀਂ ਦੇਖ ਲਿਓ, ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਜੋ ਤੁਸੀਂ ਉਹਨਾਂ ਨਾਲ ਡੀਲ ਕਰੋਗੇ ਫਿਰ ਪਤਾ ਲੱਗ ਜੂਗਾ ਕਿ ਉਹ ਕਿਸ ਤਰ੍ਹਾਂ ਦੀ ਪਰਸਨੈਲਿਟੀ ਨੇ। ਜੇ ਤੁਸੀਂ ਬਹੁਤ ਸਾਰੇ ਪੈਸੇ ਬਚਾਉਣਾ ਚਾਹੁੰਦੇ ਹੋ, ਸਾਰੀ ਜ਼ਿੰਦਗੀ ਮਹਿਸੂਸ ਕਰਦੇ ਹੋ ਕਿ ਮੈਨੂੰ ਇੱਕ ਵਧੀਆ ਰੀਅਲ ਸਟੇਟ ਦਾ ਏਜੰਟ ਮਿਲਿਆ ਸੀ, ਤਾਂ ਉਹ ਹੈ ਅਰਫਾ ਮੁਜ਼ੱਫਰ ਜੀ। ਅਤੇ ਉਹਨਾਂ ਦਾ ਨੰਬਰ ਹੈਗਾ 6478986245, ਇਹ ਉਹਨਾਂ ਦਾ ਨੰਬਰ ਹੈ। ਜੇ ਭੁੱਲ ਗਏ ਤਾਂ ਰੇਡੀਓ ਸਟੇਸ਼ਨ ਜਿੱਥੇ ਮੈਂ ਬੈਠਾ 770 AM, ਇਹਦਾ ਫੋਨ ਨੰਬਰ ਸਟੂਡੀਓ ਦਾ ਹੁੰਦਾ 416-620-1778, 416-620-1778। ਇਹ ਸਾਰਾ ਦਿਨ ਹੀ ਪ੍ਰੋਗਰਾਮ ਚੱਲਦੇ ਨੇ, ਜਿਹਦਾ ਮਰਜ਼ੀ ਪ੍ਰੋਗਰਾਮ ਹੋਵੇ ਇਸ ਫੋਨ 'ਤੇ ਸਟੂਡੀਓ 'ਚ ਕਾਲ ਕਰਕੇ ਤੁਸੀਂ ਅਰਫਾ ਜੀ ਦਾ ਨੰਬਰ ਲੈ ਲਓ। ਵੈਸੇ ਡਾਇਰੀ 'ਚ ਨੋਟ ਕਰ ਲਓ, ਹੁਣ ਕਿਹੜਾ ਔਖਾ ਗੱਲ ਹੈ, 6478986245। ਉਸ ਤੋਂ ਬਾਅਦ ਬੁਲਾਉਣ ਤੋਂ ਬਾਅਦ ਤੁਸੀਂ ਡਿਸਾਈਡ ਕਰਨਾ, ਮੈਂ ਨਹੀਂ ਕਹਿੰਦਾ ਵੀ ਜ਼ਰੂਰ ਇਹਨਾਂ ਨੂੰ ਕਰੋ, ਉਸ ਤੋਂ ਬਾਅਦ ਡਿਸਾਈਡ ਕਰੋ। ਜੇ ਤੁਹਾਨੂੰ ਪਹਿਲਾ ਚੰਗਲਾ ਉਹਨੂੰ ਦਿਓ, ਦੂਜਾ ਲੱਗਦਾ ਉਹਨੂੰ ਦਿਓ, ਤੀਜਾ ਲੱਗਦਾ ਉਹਨੂੰ ਲਗੋ। ਅਤੇ ਜੇ ਤੁਸੀਂ ਇਹ ਚੰਗੇ ਲੱਗਦੇ ਨੇ ਅਰਫਾ ਮੁਜ਼ੱਫਰ ਜੀ, ਫਿਰ ਇਹਨਾਂ ਨੂੰ ਦਿਓ, ਜੇ ਨਹੀਂ ਲੱਗਦੇ ਤਾਂ ਬਿਲਕੁਲ ਨਾ ਦਿਓ। ਇਸ ਤਰ੍ਹਾਂ ਦੀ ਨਹੀਂ ਮੈਂ ਕਹਿੰਦਾ, ਮੈਂ ਤਾਂ ਆਪਣਾ ਜਾਤੀ ਤਜਰਬਾ ਦੱਸਦਾ ਕਿ ਸ਼ੀ ਇਜ਼ ਸੋ ਓਨੈਸਟ, शी इज सो हम्बल, शी हैज लॉट्स ऑफ कंटेंटमेंट, कोई लालच नहीं, हेरा फेरी नहीं, आराम नाल नींद सौंदे ने, तुहाडे नाल डील करूंगा उदों पता लगूगा। इस करके मैं उन्हां दा नाम रिकमेंड करदा। सो उन्हां दे तावुन दे नाल, उन्हां दे सहयोग दे नाल ये जो अपना प्रोग्राम है माइंड एंड बॉडी वह प्रस्तुत किया जाता है, पेश किया जाता है। सो अज का जो टॉपिक है वह वाई वी नीड परफेक्ट मास्टर। जे तुसी भी कोई एदे बारे गलबात करनी है सिर्फ इसे टॉपिक ते, वाई वी नीड परफेक्ट मास्टर, प्यार दे नाल गल कर सकदे हो। स्टूडियो दा नंबर हैगा 416-620-1778, अदरवाइज मैं तां कंटिन्यू रखांगा। सो बिफोर आई स्टार्ट दिस टॉपिक, लैट्स हियर द फर्स्ट सॉन्ग अबाउट परफेक्ट मास्टर। सुनो
सतगुरु जी तुसी मेर करो, मैं दर तेरे ते आईया, मेरे करमा वल ना वेखियो जी, मैं करमा तो शर्माई, मेरे सतगुरु जी तुसी मेर करो, मैं दर तेरे ते आई हूँ, जो दर तेरे ते आ जांदा वो असल खजाने पा जांदा, खाली मोड़ी ना मेरे दर ते आस लगाई हुईया,
दर ते आस लगाई,
मेरे कर्मा वल ना वेखियो जी, मैं कर्मा तो शर्माई हुईया,
मैं कर्मा तो
तारन हार कहो दे ओ, डुबियानो बने लौन दे ओ,
बने लौन दे
ओ, मेरा भी बेड़ा पार करो, मेरी दुखियारन आई, मेरे सतगुरु जी तुसी मेर करो, मैं दर तेरे ते आई
हूँ,
सब संगी साथी छोड़ गए, सब रिश्ते नाते तोड़ गए,
माइंड एंड बॉडी देख रहे लखां ही स्रोतियां नूं, लखां ही दर्शकां नूं मेरा नरेंद्र रवि दा प्यार भरा नमस्कार, सलामुअलैकम, वेरी गुड मॉर्निंग। अज दा जिहड़ा टॉपिक है वह हैगा वाई वी नीड द परफेक्ट लिविंग मास्टर। देखो पिछले हफ्ते आपां परफेक्ट मास्टर टॉपिक दे उत्ते गलबात कीती सीगी, ते छे जां सत आपां दे छोटे छोटे टॉपिक लए सीगे। पिछले हफ्ते आपां डिस्कस कीता सीगा कि हू इज़ परफेक्ट सेंट, जां कामल मुरशद कौन है, पूर्ण गुरु कौन है, सतगुरु कौन है, उहदे उत्ते गलबात कीती सी। फिर आपां गलबात कीती सी पिछले हफ्ते कि पूर्ण संत सतगुरु इस संसार दे विच क्यों आउंदे ने, उहनां दा परपस की हुंदा है। जिवें कि मैं लास्ट वीक दस्या सीगा कि पूर्ण संत पोशाक तो नहीं देखे जांदे, पूर्ण संत उह है जिन्हां ने अपने अंदर उस रब्बी जोत नूं, उस रब्बी धुन नूं प्रगट कर लिया होवे। उह बंदा, ਉਹ ਸੰਤ, ਉਹ ਸਰੀਰ ਦੇ ਵਿੱਚ ਰਹਿੰਦੀ ਹੋਈ ਆਤਮਾ, ਜਿਹਨੂੰ ਕੋਈ ਵੀ ਨਾਂ ਦਿਓ, ਜਿਸ ਨੂੰ ਸਾਡੇ ਪਾਸਟ ਦੇ ਬਾਰੇ, ਪ੍ਰੈਜੈਂਟ ਦੇ ਬਾਰੇ ਅਤੇ ਫਿਊਚਰ ਦੇ ਬਾਰੇ ਪਤਾ ਹੋਵੇ, ਜਿਸ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਚੁੱਕਿਆ ਹੋਵੇ ਅੰਦਰੋਂ ਰੂਹਾਨੀ ਤੌਰ 'ਤੇ, ਸੋ ਉਸ ਨੂੰ ਅਸੀਂ ਸੰਤ ਕਹਿੰਦੇ ਹਾਂ। ਅਤੇ ਸੰਤ ਕਿਸ ਪਰਪਜ਼ ਲਈ ਆਉਂਦੇ ਨੇ, ਕਿਹਾ ਸੀ ਨਾ ਜਨਮ ਮਰਨ ਦੋਹੋਂ ਮੇ ਨਾਹੀਂ, ਜਨ ਪਰਪਕਾਰੀ ਆਏ, ਜੀਆ ਦਾਨ ਦੇ ਭਗਤੀ ਲਾਇਨ,
ਹਰਸ਼ਿਓ ਲੈਣ ਮਲਾਏ ਕਿ ਉਹ ਸਾਡੇ ਜੋ ਰੋਂਦਿਆਂ ਪਿੱਟਦਿਆਂ ਨੂੰ ਸਾਡੀ ਦੁਖੀ ਜਿਹੜੇ ਆਤਮਾਵਾਂ ਹੁੰਦੀਆਂ ਅਸੀਂ ਦੁਖੀ ਹੁੰਦੇ ਹਾਂ ਤਾਂ ਪਰਮਾਤਮਾ ਕਿਸੇ ਵੀ ਸੋਲ ਨੂੰ ਮਨੁੱਖੀ ਸਰੀਰ ਦਾ ਜਾਮਾ ਦੇ ਕੇ ਭੇਜ ਦਿੰਦੇ ਨੇ। ਉਹ ਆ ਕੇ ਇਸ ਸਰੀਰ ਦੇ ਵਿੱਚ ਇਹ ਮਨੁੱਖੀ ਸਰੀਰ ਦੇ ਵਿੱਚ ਆ ਕੇ ਸਾਨੂੰ ਸਮਝਾਉਂਦੇ ਨੇ ਅਤੇ ਸਾਨੂੰ ਸਮਝਾ ਵਜਾ ਕੇ ਸਾਡੀ ਜ਼ਿੰਦਗੀ ਦਾ ਜਿਹੜਾ ਅਲਟੀਮੇਟ ਗੋਲ ਹੈ, ਅੰਤਿਮ ਉਦੇਸ਼ ਹੈ ਵੀ ਅਸੀਂ ਸੁੱਖ ਨੂੰ ਕਿਵੇਂ ਪ੍ਰਾਪਤ ਕਰਨਾ, ਅਸਲੀ ਖੁਸ਼ੀ ਕਿਵੇਂ ਪ੍ਰਾਪਤ ਕਰਨੀ ਹੈ, ਉਹਨਾਂ ਨੂੰ ਸਾਨੂੰ ਸਮਝਾ ਵਜਾ ਕੇ ਪਰਮਾਤਮਾ ਨਾਲ ਮਿਲਾਪ ਕਰਦੇ ਨੇ। ਇਹ ਉਹਨਾਂ ਦਾ ਮਿਸ਼ਨ ਹੁੰਦਾ ਹੈ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਵਾਈ ਵੀ ਨੀਡ ਦਾ ਪਰਫੈਕਟ ਲਿਵਿੰਗ ਮਾਸਟਰ, ਕਿ ਇਹ ਪੂਰਨ ਸੰਤ ਦਾ ਸਾਨੂੰ ਦੁਨੀਆਂ ਵਿੱਚ ਆਏ ਨੂੰ ਉਹਦੀ ਲੋੜ ਕਿਉਂ ਹੈ, ਕਿਉਂ ਨਹੀਂ ਅਸੀਂ ਆਪਣੇ ਤਰੀਕੇ ਨਾਲ ਬਥੇਰੀਆਂ ਕਿਤਾਬਾਂ ਪਈਆਂ ਨੇ, ਬਥੇਰੀਆਂ ਧਾਰਮਿਕ ਪੁਸਤਕਾਂ ਪਈਆਂ, ਬਥੇਰੇ ਗ੍ਰੰਥ ਲਿਖੇ ਪੜ੍ਹੇ, ਬਥੇਰੇ ਪੁਰਾਣੇ ਲੋਕਾਂ ਨੇ ਸੰਤਾਂ ਮਹਾਤਮਾ ਨੇ ਟੀਚਿੰਗ ਦਿੱਤੀਆਂ ਨੇ, ਉਹਨਾਂ ਨੂੰ ਪੜ੍ਹ ਕੇ ਅਸੀਂ ਕਿਉਂ ਨਹੀਂ ਆਪ ਤਰੱਕੀ ਕਰਦੇ, ਸੰਤਾਂ ਦੀ ਕਿਉਂ ਲੋੜ ਹੈ, ਵਾਈ ਵੀ ਨੀਡ ਦਾ ਪਰਫੈਕਟ ਲਿਵਿੰਗ ਮਾਸਟਰ। ਸੋ ਇਸ ਟੌਪਿਕ 'ਤੇ ਡਿਸਕਸ ਕਰਾਂਗੇ। ਮੈਨੂੰ ਪਤਾ ਟੌਪਿਕ ਬਹੁਤ ਲੰਬਾ ਅਤੇ ਹੋਪਫੁਲੀ ਸ਼ਾਰਟਕੱਟ ਤਰੀਕੇ ਦੇ ਨਾਲ ਅੱਜ ਇਹੀ ਟੌਪਿਕ ਆਪਾਂ ਕਵਰ ਕਰਾਂਗੇ ਅਤੇ ਨੈਕਸਟ ਵੀਕ ਆਪਾਂ ਕਰਾਂਗੇ ਕਿ ਵਟ ਆਰ ਦਾ ਕੁਆਲਿਟੀਜ਼ ਆਫ ਏ ਪਰਫੈਕਟ ਮਾਸਟਰ, ਜਾਂ ਹਾਊ ਵੀ ਕੈਨ ਰੈਕੋਗਨਾਈਜ਼ ਦਾ ਪਰਫੈਕਟ ਮਾਸਟਰ, ਕਿ ਜਿਹੜੇ ਪੂਰਨ ਸੰਤ ਹੁੰਦੇ ਨੇ, ਮੈਂ ਪੂਰਨ ਸੰਤ ਦੀ ਗੱਲ ਕਰ ਰਿਹਾ, ਕਿ ਉਹਨਾਂ ਦੇ ਵਿੱਚ ਕਿਹੜੀਆਂ ਕੁਆਲਿਟੀਜ਼ ਹੁੰਦੀਆਂ ਨੇ ਅਤੇ ਜਿਹੜੇ ਨਹੀਂ ਹੁੰਦੇ ਡਰਾਮੇਬਾਜ਼ ਹੁੰਦੇ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ 21ਵੀਂ ਸਦੀ 'ਚ, ਅਤੇ ਨਾਲ ਹੀ ਦੱਸਾਂਗੇ ਕਿ ਜਿਹੜੇ ਪੂਰਨ ਸੰਤ ਹੁੰਦੇ ਨੇ ਜਿਨ੍ਹਾਂ ਦੀ ਅੰਦਰੋਂ ਪਰਮਾਤਮਾ ਨਾਲ ਲਿਵ ਜੁੜ ਚੁੱਕੀ ਹੁੰਦੀ ਹੈ, ਉਹਨਾਂ ਨਾਲ ਹਾਊ ਵੀ ਹੈਵ ਬਿਨ ਬਿਹੇਵਿੰਗ ਟੂਵਰਡਸ ਦੈਨ, ਅਤੇ ਅਸੀਂ ਉਹਨਾਂ ਲੋਕਾਂ ਨਾਲ, ਉਹਨਾਂ ਸੰਤਾਂ ਨਾਲ, ਪੂਰਨ ਪੁਰਸ਼ਾਂ ਦੇ ਨਾਲ ਕਿਹੋ ਜਿਹਾ ਵਤੀਰਾ ਕਰਦੇ ਹਾਂ। ਜਿਹੜੇ ਨਕਲੀ ਹੁੰਦੇ ਨੇ ਉਹਨਾਂ ਦੀ ਤੁਸੀਂ ਬਾਂਹ ਨਹੀਂ ਫੜ ਸਕਦੇ, ਉਹ ਤਾਂ ਬੜੇ ਪਾਵਰਫੁਲ ਹੁੰਦੇ ਨੇ ਕਿਉਂਕਿ ਉਹਨਾਂ ਦੇ ਥੋਥਾ ਚ ਨਾ ਬਾਜੇਗਾ ਨਾ ਪਹਿਰਾਵਾ ਹੀ ਹੁੰਦਾ, ਪਰ ਜਿਹੜੇ ਅਸਲੀ ਹੁੰਦੇ ਨੇ ਉਹਨਾਂ ਨਾਲ ਅਸੀਂ ਕਿਸ ਤਰ੍ਹਾਂ ਦਾ ਬਿਹੇਵ ਕਰਦੇ ਹਾਂ, ਇਹ ਗੱਲਾਂ ਅਸੀਂ ਹੋਪਫੁਲੀ ਨੈਕਸਟ ਵੀ ਗੱਲ ਕਰਾਂਗੇ। ਪਰ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਕਿ ਸਾਨੂੰ ਪੂਰਨ ਜਾਂ ਕਾਮਲ ਮੁਰਸ਼ਦ ਦੀ ਕਿਉਂ ਲੋੜ ਹੈ, ਅਸੀਂ ਆਪਣੇ ਆਪ ਕਿਉਂ ਨਹੀਂ ਕਰ ਸਕਦੇ। ਦੇਖ ਲਓ, ਜਿਹੜਾ ਪੂਰਨ ਸੰਤ ਹੁੰਦਾ ਨਾ ਉਹਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਜਿੰਨਾ ਵੀ ਗਿਆਨ ਹੈ, ਨੌਲੇਜ ਹੈ, ਉਹ ਤਿੰਨ ਪ੍ਰਕਾਰ ਦੀ ਹੁੰਦੀ ਹੈ। ਪਹਿਲਾ ਗਿਆਨ ਉਹ ਹੁੰਦਾ, ਨੌਲੇਜ ਉਹ ਹੁੰਦੀ ਹੈ ਜਿਹੜਾ ਕਿ ਫਿਜ਼ੀਕਲ ਹੁੰਦਾ। ਫਿਜ਼ੀਕਲ ਤੋਂ ਕੀ ਮਤਲਬ ਹੈ ਕਿ ਜਿੰਨੇ ਵੀ ਸਾਡੇ ਸਪੋਰਟਸ ਦੇ ਇੰਸਟ੍ਰਕਟਰ ਨੇ, ਹਾਕੀ ਕਿਵੇਂ ਫੜਨੀ ਹੈ, ਬਾਸਕਟਬਾਲ ਦਾ ਸਕੋਰ ਕਿਵੇਂ ਪਾਉਣਾ, ਕ੍ਰਿਕਟ ਕਿਵੇਂ ਖੇਡਣੀ ਹੈ, ਬੈਡਮਿੰਟਨ ਕਿਵੇਂ ਖੇਡਣੀ ਹੈ, ਜਿਮ ਕਿਵੇਂ ਕਰਨੀ ਹੈ, ਐਕਸਰਸਾਈਜ਼ ਕਿਵੇਂ ਕਰਨੀ ਹੈ, ਉਹ ਸਾਡੇ ਨਾਲ ਬੈਠ ਕੇ ਸਾਨੂੰ ਸਮਝਾਉਂਦੇ ਨੇ ਵੀ ਆਹ ਲੱਤ ਇੱਧਰ ਨੂੰ ਮੋੜ, ਮੂੰਹ ਇੱਧਰ ਨੂੰ ਮੋੜ, ਹੱਥ ਦਾ ਸਕੋਰ ਇੱਧਰ ਨੂੰ ਪਾਉਣਾ, ਟੇਬਲ ਟੈਨਿਸ ਐਂ ਖੇਡਣੀ ਹੈ, ਜਾਂ ਮਿਸਤਰੀ ਕਹਿ ਲਓ ਵੀ ਇੱਟਾਂ ਕਿਵੇਂ ਚੰਨੀ ਹੈ, ਦੀਵਾਰ ਕਿਵੇਂ ਬਣਾਉਣੀ ਹੈ, ਕਾਰਪੈਂਟਰ ਕਹਿ ਲਓ ਵੀ ਕੁਰਸੀ ਕਿਵੇਂ ਕਰਨੀ ਹੈ, ਲੱਕੜ ਨੂੰ ਕਿਵੇਂ ਰੰਦਾ ਫੇਰਨਾ, ਤੁਸੀਂ ਇਸ ਤਰ੍ਹਾਂ ਸੁਨਿਆਰੇ ਲੈ ਲਓ ਜਾਂ ਕੋਈ ਵੀ ਲੈ ਲਓ, ਈਵਨ ਕਾਰ ਇੰਸਟ੍ਰਕਟਰ ਲੈ ਲਓ, ਉਹ ਵੀ ਸਾਨੂੰ ਫਿਜ਼ੀਕਲ ਸਾਨੂੰ ਦੱਸਦੇ ਨੇ ਵੀ ਇਸ ਤਰ੍ਹਾਂ ਕੰਮ ਕਰਨਾ। ਸੋ ਇਹ ਉਹ ਜਿਹੜਾ ਗਿਆਨ ਹੈ, ਜਦੋਂ ਅਸੀਂ ਪਰਫੈਕਟ ਮਿਸਤਰੀ ਬਣਦੇ ਹਾਂ, ਪਰਫੈਕਟ ਸੁਨਿਆਰੇ ਬਣਦੇ ਹਾਂ, ਪਰਫੈਕਟ ਕਾਰ ਚਲਾਉਣ ਵਾਲੇ ਬਣਦੇ ਹਾਂ, ਪਰਫੈਕਟ ਅਸੀਂ ਜਿਮ ਕਰਨੀ ਸ਼ੁਰੂ ਕਰਦੇ ਹਾਂ, ਪਰਫੈਕਟ ਅਸੀਂ ਐਕਸਰਸਾਈਜ਼ ਕਰਦੇ ਹਾਂ, ਉਹ ਗਿਆਨ ਜਿਹੜਾ ਹੁੰਦਾ ਸਾਨੂੰ ਫਿਜ਼ੀਕਲ ਗਾਈਡ ਤੋਂ, ਫਿਜ਼ੀਕਲ ਟੀਚਰ ਤੋਂ ਮਿਲਦਾ। ਦੂਜੇ ਪ੍ਰਕਾਰ ਦਾ ਜਿਹੜਾ ਗਿਆਨ ਹੁੰਦਾ ਉਹ ਹੁੰਦਾ ਮੈਂਟਲ। ਮੈਂਟਲ ਦਾ ਮਤਲਬ ਅਸੀਂ ਕਲਾਸਰੂਮ 'ਚ ਜਾਂਦੇ ਹਾਂ, ਸਾਨੂੰ ਟੀਚਰ, ਸਾਡਾ ਉਸਤਾਦ ਸਾਨੂੰ ਬਲੈਕ ਬੋਰਡ ਦੇ ਉੱਤੇ ਬੁੱਕਸ ਪੜ੍ਹ ਕੇ ਸਾਨੂੰ ਚੀਜ਼ਾਂ ਦੱਸਦਾ, ਜਿਵੇਂ ਕਿ ਕੋਈ ਆਪਾਂ ਮੈਡੀਕਲ ਦੀ ਨੌਲੇਜ ਸਮਝ ਲਓ, ਆਈਟੀ ਦੀ ਨੌਲੇਜ ਸਮਝ ਲਓ, ਆਪਾਂ ਹਿਸਟਰੀ ਦੀ ਨੌਲੇਜ ਸਮਝ ਲਓ, ਆਪਾਂ ਮੈਥ ਦੇ ਬਾਰੇ ਸਮਝਣਾ ਚਾਹੁੰਦੇ ਹਾਂ, ਉਹਦਾ ਸੰਬੰਧ ਸਾਡੇ ਮਾਇੰਡ ਦੇ ਨਾਲ ਹੁੰਦਾ। ਉਹ ਗੱਲਾਂ ਜਿਹੜਾ ਉਹੋ ਜਿਹਾ ਟੀਚਰ ਹੁੰਦਾ, ਉਹਨੇ ਉਹ ਡਿਗਰੀਆਂ ਲਈਆਂ ਹੁੰਦੀਆਂ ਨੇ, ਉਹ ਸਾਨੂੰ ਦੱਸਦਾ ਕਿ 1+2 ਇਜ਼ੀਕਲ ਟੂ, ਕਿਉਂਕਿ ਉਹਨੂੰ ਖੁਦ ਕਿਤਾ ਹੁੰਦਾ, ਇਸ ਕਰਕੇ ਉਹ ਸਾਡੀ ਮੈਂਟਲ ਐਕਟੀਵਿਟੀਜ਼ ਦੇ ਵਿੱਚ ਵਾਧਾ ਕਰਦਾ, ਸਾਡਾ ਨੌਲੇਜ ਕਰਦੀ ਹੈ। ਤੀਸਰੀ ਪ੍ਰਕਾਰ ਦਾ ਜਿਹੜਾ ਗਿਆਨ ਹੁੰਦਾ, ਨੌਲੇਜ ਹੁੰਦੀ ਹੈ, ਉਹ ਹੁੰਦੀ ਹੈ ਸਪਿਰਚੁਅਲ। ਸਪਿਰਚੁਅਲ ਦਾ ਮਤਲਬ ਕੀ ਹੈ ਕਿ ਸਾਡੇ ਅੰਦਰ ਵੀ ਬਹੁਤ ਸਾਰੀਆਂ ਤਾਕਤਾਂ ਨੇ। ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਦਿਸ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ। ਸੋ ਉਹ ਜਿਹੜੀ ਅੰਦਰ ਦਾ ਜਿਹੜਾ ਗਿਆਨ ਹੈ ਇਹ ਉਹੀ ਦੇਊਗਾ ਜਿਹਨੂੰ ਅੰਦਰ ਦਾ ਗਿਆਨ ਖੁਦ ਹੋਊਗਾ, ਉਹਨੂੰ ਆਪਾਂ ਸਪਿਰਚੁਅਲ ਟੀਚਰ ਕਹਿ ਦਿੰਦੇ ਹਾਂ, ਕਾਮਲ ਮੁਰਸ਼ਿਦ ਕਹਿ ਦਿੰਦੇ ਹਾਂ, ਪੂਰਨ ਸੰਤ ਕਹਿ ਦਿੰਦੇ ਹਾਂ, ਜਾਂ ਉਸਤਾਦ ਕਹਿ ਲਓ, ਫਰੈਂਡ ਕਹਿ ਲਓ, ਜਿਹਨੂੰ ਸਿਰਫ ਜਿਹਨੂੰ ਬਾਹਰਲੀ ਦੁਨੀਆਂ ਤੋਂ ਇਲਾਵਾ ਸਾਡੇ ਅੰਦਰ ਦੇ ਬਾਰੇ ਵੀ ਪਤਾ ਹੈ ਕਿ ਅਸੀਂ ਆਤਮਾ ਕਿੱਥੇ ਹੈ, ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਿਸ ਤਰ੍ਹਾਂ ਹੋਊਗਾ, ਸੱਚਾ ਸੁੱਖ ਕਿਵੇਂ ਹੋਊਗਾ, ਥਿੰਕਿੰਗ ਕੀ ਹੈ, ਫੀਲਿੰਗ ਕੀ ਹੈ, ਵਿਲਿੰਗ ਕੀ ਹੈ, ਸਾਡੀ ਇੱਛਾ ਕੀ ਹੈ, ਇਹਨਾਂ ਦੇ ਉੱਤੇ ਗਿਆਨ ਉਹੀ ਦੇ ਸਕਦਾ ਜਿਹੜਾ ਖੁਦ ਅੰਦਰ ਦਾ ਭੇਦ ਪਾ ਚੁੱਕਿਆ ਹੋਵੇ। ਸੋ ਦੇਖ ਲਓ, ਜੰਮਣ ਤੋਂ ਲੈ ਕੇ ਮਰਨ ਤੱਕ, ਜਿਸ ਦਿਨ ਪਹਿਲੇ ਦਿਨ ਵੀ ਬੇਬੀ ਹੁੰਦਾ ਨਾ, ਪਹਿਲੇ ਦਿਨ ਬੇਬੀ, ਉਸ ਦਿਨ ਤੋਂ ਲੈ ਕੇ ਮਰਨ ਤੱਕ ਸਾਨੂੰ ਹਰ ਫੀਲ ਦੇ ਵਿੱਚ ਕਿਸੇ ਨਾ ਕਿਸੇ ਉਸਤਾਦ ਦੀ ਟੀਚਰ ਦੀ ਗਾਈਡ ਦੀ ਲੋੜ ਪੈਂਦੀ ਹੈ। ਸਭ ਤੋਂ ਪਹਿਲਾਂ ਜਿਹੜਾ ਟੀਚਰ ਹੁੰਦਾ ਸਾਡੀ ਮਾਂ ਹੁੰਦੀ ਹੈ। ਉਹ ਮਾਂ ਤੋਂ ਅਸੀਂ ਸਿੱਖਦੇ ਹਾਂ ਕਿ ਦੁੱਧ ਕਿਵੇਂ ਪੀਣਾ, ਰੁੜਨਾ ਕਿਵੇਂ ਹੈ, ਚੱਲਣਾ ਕਿਵੇਂ ਹੈ, ਮਾਂ ਕਿਵੇਂ ਕਹਿਣਾ, ਹੱਥ ਕਿਵੇਂ ਦਾਉਣੇ ਆ, ਨਹਾਉਣਾ ਕਿਵੇਂ ਹੈ, ਲੱਤਾਂ ਕਿਵੇਂ ਕਰਨੀਆਂ। ਛੋਟੀ ਛੋਟੀਆਂ ਗੱਲਾਂ ਜਿਹੜੀਆਂ ਬਚਪਨ ਵਿੱਚ ਸਿੱਖਦੇ ਹਾਂ ਉਹ ਅਸੀਂ ਮਾਂ ਤੋਂ ਸਿੱਖਦੇ ਹਾਂ, ਇਸ ਕਰਕੇ ਮਾਂ ਸਾਡੀ ਉਸਤਾਦ ਹੈ। ਫਿਰ ਅਸੀਂ ਛੋਟੇ ਹੋ ਕੇ ਸਕੂਲ ਚਲੇ ਨੇ, ਉਸ ਤੋਂ ਬਾਅਦ ਸਕੂਲ ਦੇ ਵਿੱਚ ਜਾ ਕੇ ਸਾਨੂੰ ਟੀਚਰ ਦੱਸਦਾ ਏ ਫਾਰ ਐਪਲ, ਬੀ ਫਾਰ ਬੁੱਕ, ਸੀ ਫਾਰ ਕੈਟ। ਉਹ ਹੱਥ ਫੜ ਕੇ ਸਾਨੂੰ ਦੱਸਦਾ ਵੀ ਐਂ ਐਪਲ ਬਣ ਜਾਂਦੀ ਹੈ, ਉਹ ਐਪਲ ਦੀ ਮੂਹਰੇ ਫੋਟੋ ਬਣਾਉਂਦੇ ਨੇ ਵੀ ਆਹ ਕੀ ਹੈ ਐਪਲ, ਏ ਫਾਰ ਐਪਲ। ਸੋ ਇਸੇ ਤਰ੍ਹਾਂ ਹੀ ਇੱਕ ਦੋ ਤਿੰਨ ਗਿਣਤੀ ਸਿਖਾਉਂਦੇ ਨੇ, ਉਹ ਸਾਡਾ ਸਕੂਲ ਦੇ ਵਿੱਚ ਪ੍ਰਾਇਮਰੀ ਟੀਚਰ ਬਣ ਜਾਂਦੇ। ਫਿਰ ਅਸੀਂ ਕਾਲਜ ਯੂਨੀਵਰਸਿਟੀ ਜਾਂਦੇ ਹਾਂ, ਉੱਥੇ ਸਾਡੇ ਪ੍ਰੋਫੈਸਰ ਉਸਤਾਦ ਹੁੰਦੇ ਨੇ। ਸੋ ਇਸੇ ਤਰ੍ਹਾਂ ਹੀ ਚੱਲਦੇ 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 ਅਸੀਂ ਕਹਿਣ ਦਾ ਪਰਪਜ਼ ਇਹ ਹੈ, ਭਾਵ ਇਹ ਹੈ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਹਰ ਗਿਆਨ ਨੂੰ ਸਿੱਖਣ ਦੇ ਲਈ ਸਾਨੂੰ ਕਿਸੇ ਨਾ ਕਿਸੇ ਉਸਤਾਦ ਦੀ ਲੋੜ ਪੈਂਦੀ ਹੈ। ਆਪਾਂ ਕੈਨੇਡਾ ਦੀ ਇਗਜ਼ਾਮਪਲ ਲੈ ਲਓ, ਕੈਨੇਡਾ ਦੇ ਵਿੱਚ ਕਾਰ ਇਜ਼ ਵੈਰੀ ਨਸੈਸਰੀ। ਇੰਡੀਆ 'ਚ ਤਾਂ ਚੱਲ ਜਾਓ ਸਕੂਟਰ 'ਤੇ ਚਲੇ ਜਾਓ, ਬਾਜ਼ਾਰ ਨੇੜੇ ਨੇੜੇ ਹੁੰਦੇ, ਤੁਰ ਕੇ ਵੀ ਜਾ ਕੇ ਆਪਾਂ ਸਬਜ਼ੀ ਖਰੀਦ ਲਿਆਉਂਦੇ ਹਾਂ। ਇੱਥੇ ਤਾਂ ਜੇ ਗਰੋਸਰੀ ਕਰਨੀ ਪਵੇ ਤੁਹਾਨੂੰ ਕਾਰ ਦੀ ਲੋੜ ਪੈਂਦੀ ਹੈ, ਸਕੂਟਰ 'ਤੇ ਸਾਈਕਲ 'ਤੇ ਤਾਂ ਗੱਲ ਚੱਲਣੀ ਨਹੀਂ। ਸੋ ਕਾਰ ਜਦੋਂ ਚਲਾਉਣੀ ਸਿੱਖਦੇ ਹਾਂ, ਦੇਖ ਲਓ ਇਫੈਕਟ ਹੈ ਕਿ ਸਾਨੂੰ ਕਾਰ ਉਦੋਂ ਚਲਾਉਂਦੇ ਹਾਂ ਜਦੋਂ ਸਾਨੂੰ ਕੋਈ ਇੰਸਟਰਕਟਰ, ਕਾਰ ਇੰਸਟਰਕਟਰ ਉੱਪਰ ਲਿਖਣ ਦੇ ਸਕੂਲ ਡਰਾਈਵਿੰਗ ਵਾਲੇ, ਉਹ ਜਿਹੜਾ ਇੰਸਟਰਕਟਰ ਹੈ ਸਾਡੇ ਨਾਲ ਖੁਦ ਬੈਠ ਕੇ, ਉਹਦੇ ਕੋਲ ਦੋ ਬ੍ਰੇਕਾਂ ਆਉਂਦੀਆਂ ਉਸ ਕਾਰ 'ਚ, ਇੱਕ ਸਾਡੇ ਲਈ ਇੱਕ ਉਹਦੇ ਲਈ, ਵੀ ਕਦੇ ਐਵੇਂ ਨਾ ਜਾ ਕੇ ਕਿਸੇ ਕਾਰ 'ਚ ਠੋਕ ਦਈਏ, ਅਤੇ ਉਹ ਬ੍ਰੇਕ 'ਤੇ ਕੰਟਰੋਲ ਰੱਖਦਾ। ਸੋ ਉਹ ਇੰਸਟਰਕਟਰ ਕੀ ਕਰਦਾ, ਸਾਡੇ ਨਾਲ ਉਸੇ ਕਾਰ 'ਚ ਬੈਠ ਕੇ ਸਾਨੂੰ ਲੈਸਨ ਦਿੰਦਾ ਕਿ ਕਾਰ ਦੀਆਂ ਬ੍ਰੇਕਾਂ ਕਿਵੇਂ ਲਾਉਣੀਆਂ, ਸਪੀਡ ਕਦੋਂ ਦੇਣੀ ਹੈ, ਕਿੱਥੇ ਦੇਣੀ ਹੈ, ਸ਼ੀਸ਼ੇ ਨੂੰ ਕਿਵੇਂ ਸੈੱਟ ਕਰਨਾ, ਬਲਾਈਂਡ ਸਪੋਟ ਕਿਵੇਂ ਦੇਖਣਾ, ਲੇਨ ਕਿਵੇਂ ਚੇਂਜ ਕਰਨੀ ਹੈ, ਐਮਰਜੈਂਸੀ ਲਾਈਟਾਂ ਜੇ ਲਾਉਣੀਆਂ ਪੈਣ ਤਾਂ ਕਿੱਥੇ ਨੇ ਅਤੇ ਕਦੋਂ ਲਾਉਣੀਆਂ ਅਤੇ ਕਿਵੇਂ ਲਾਉਣੀਆਂ ਨੇ, ਅਤੇ ਜਿਹੜੀਆਂ ਲਾਈਟਾਂ ਹੁੰਦੀਆਂ ਰੈੱਡ, ਗ੍ਰੀਨ ਅਤੇ ਯੈਲੋ, ਉਹਦੇ ਵਿੱਚ ਕਦੋਂ ਖੜਾਉਣਾ, ਕਦੋਂ ਚੱਲਣਾ, ਕਦੋਂ ਰੋਕਣਾ, ਇਹਦੇ ਬਾਰੇ ਦੱਸਦੇ ਨੇ। ਸੋ ਕਹਿਣ ਦਾ ਮੇਰਾ ਭਾਵ ਇਹ ਹੈ ਕਿ ਜਦੋਂ ਅਸੀਂ ਕਾਰ ਇੰਸਟਰਕਟਰ ਦੀ ਹਦਾਇਤ 'ਤੇ, ਉਹਦੀ ਗਾਈਡੈਂਸ ਲੈ ਕੇ ਵਾਰ ਵਾਰ ਪ੍ਰੈਕਟਿਸ ਕਰਦੇ ਹਾਂ ਤਾਂ ਅਸੀਂ ਕਾਰ ਚਲਾਉਣ ਦੇ ਵਧੀਆ ਡਰਾਈਵਰ ਬਣ ਜਾਂਦੇ ਹਾਂ। ਪਰ ਵਧੀਆ ਡਰਾਈਵਰ ਸਿਰਫ ਉਦੋਂ ਹੀ ਬਣੇ ਜਦੋਂ ਇੰਸਟਰਕਟਰ ਕੋਲੋਂ ਗੁਰੂ ਮੰਤਰ ਲੈ ਕੇ ਉਹਨਾਂ ਦਾ ਅਮਲੀ ਜਾਮਾ, ਉਹਨੂੰ ਅਮਲੀ ਰੂਪ, ਉਹਨੂੰ ਪ੍ਰੈਕਟੀਕਲ ਸ਼ੇਪ ਦਿੱਤੀ। ਇਸੇ ਤਰ੍ਹਾਂ ਜੇਕਰ ਅਸੀਂ ਸੱਚੀ ਖੁਸ਼ੀ ਦੀ ਤਲਾਸ਼ ਵਿੱਚ ਰਹਿੰਦੇ ਹਾਂ, ਹਰ ਬੰਦਾ ਚਾਹੁੰਦਾ ਕਿ ਮੈਨੂੰ ਖੁਸ਼ੀ ਮਿਲੇ, ਤਾਂ ਦੇਰ ਇਜ਼ ਨੋ ਡਾਊਟ ਇਨ ਇਟ। ਦੁਨੀਆ ਦਾ ਕੋਈ ਵੀ ਬੰਦਾ ਉਹ ਚਾਹੁੰਦਾ ਕਿ ਮੈਨੂੰ ਸੁੱਖ ਮਿਲਣ, ਆਰਾਮ ਮਿਲੇ, ਐਸ਼ ਮਿਲੇ, ਅਤੇ ਦੁੱਖ ਮੇਰੇ ਨੇੜੇ ਵੀ ਨਾ ਆਉਣ। ਸੋ ਜਦੋਂ ਅਸੀਂ ਸੱਚੀ ਖੁਸ਼ੀ ਦੀ ਤਲਾਸ਼ ਵਿੱਚ ਰਹਿੰਦੇ ਹਾਂ, ਜਾਂ ਐਂ ਕਹਿ ਲਓ ਜਦੋਂ ਅਸੀਂ ਉਸ ਰੱਬੀ ਜੋਤ ਜਾਂ ਰੱਬੀ ਧੁੰਨ ਨੂੰ ਅੰਦਰੋਂ ਸੁਣਨਾ ਚਾਹੁੰਦੇ ਹਾਂ, ਉਹਦੇ ਨਾਲ ਮਿਲਾਪ ਕਰਨਾ ਚਾਹੁੰਦੇ ਹਾਂ, ਤਾਂ ਉਹਦਾ ਭੇਦ ਪਾਉਣ ਦੇ ਲਈ ਵੀ ਕਿਸੇ ਉਸਤਾਦ ਦੀ, ਕਾਮਲ ਮੁਰਸ਼ਦ ਦੀ, ਪੂਰਨ ਸੰਤ ਦੀ ਲੋੜ ਹੁੰਦੀ ਹੈ। ਉਸ ਤੋਂ ਬਿਨਾਂ ਅਸੀਂ ਅੰਦਰ ਕਦੇ ਵੀ ਉਸ ਰੱਬੀ ਜੋਤ ਦੇ ਨਾਲ ਮਿਲਾਪ ਨਹੀਂ ਕਰ ਸਕਦੇ। ਗੁਰੂ ਸਾਹਿਬ ਨੇ ਕਿਹਾ ਸੀ ਨਾ, ਆਪਣ ਲੀਏ ਜੇ ਮਿਲਾਂ, ਆਪਣ ਲੀਏ ਜੇ ਮਿਲੇ ਵਿਛੜ ਕਿਉਂ ਰੋਵਨ, ਦੈਟ ਇਟ ਇਜ਼ ਨਾਟ ਪੋਸੀਬਲ ਟੂ ਫਾਈਂਡ ਗੋਡ ਬਾਈ ਅਵਰ ਓਨ ਇੰਡੀਪੈਂਡੈਂਟ ਐਫਰਟਸ। ਆਪਣੀ ਮਰਜ਼ੀ ਦੇ ਨਾਲ ਤੁਸੀਂ ਪਰਮਾਤਮਾ ਨਹੀਂ ਲੱਭ ਸਕਦੇ। ਆਪਣ ਲੀਏ ਜੇ ਮਿਲੇ ਵਿਛੜ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਨਣ, ਕਿ ਜਿੰਨਾ ਚਿਰ ਤੱਕ ਸਾਨੂੰ ਸਾਧੂ ਸੰਤਾਂ ਦੀ ਕੰਪਨੀ ਨਹੀਂ ਮਿਲਦੀ, ਉਨਾ ਚਿਰ ਤੱਕ ਸਾਨੂੰ ਅੰਦਰ ਸੱਚਾ ਸੁੱਖ, ਸੱਚੀ ਸ਼ਾਂਤੀ, ਸੱਚਾ ਆਨੰਦ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰਕੇ ਤਾਂ ਆਸਾ ਦੀ ਵਾਰ, ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹੋਗੇ, ਆਸਾ ਦੀ ਵਾਰ ਦੇ ਵਿੱਚ ਬੜਾ ਸਾਫ਼ ਲਿਖਿਆ ਹੈ ਕਿ ਜੇ ਸੋ ਚੰਦਾ ਉਗਵੇ, ਸੂਰਜ ਚੜ੍ਹੇ ਹਜ਼ਾਰ, ਏਤਾ ਚਾਨਣ ਹੁੰਦਿਆਂ ਗੁਰੂ ਬਿਨ ਕੋਰ ਅੰਧਾਰ। ਕਿ ਜੇ ਅੰਦਰਲਾ ਗਿਆਨ ਲੈਣ ਨਾ, ਜੇ 100 ਸੂਰਜ ਵੀ, 100 ਚੰਦਰਮੇ ਦੀ ਵੀ ਰੋਸ਼ਨੀ ਹੋ ਜੇ, 1000 ਸੂਰਜ ਦੀ ਵੀ ਰੋਸ਼ਨੀ ਹੋ ਜੇ, ਪਰ ਸਾਡੇ ਅੰਦਰ ਹਨੇਰਾ ਹੀ ਹਨੇਰਾ ਆਉਣਾ, ਅਤੇ ਉਹ ਹਨੇਰਾ ਤਦ ਹੀ ਦੂਰ ਹੋਵੇਗਾ ਜਦੋਂ ਗੁਰੂ ਸਾਨੂੰ ਗੁਰਮੰਤਰ ਦਿੰਦਾ, ਉਹ ਸਾਨੂੰ ਦੱਸਦਾ ਕਿ ਹਨੇਰੇ ਦੇ ਵਿੱਚੋਂ ਚਾਨਣਾ ਪ੍ਰਕਾਸ਼ ਕਿਵੇਂ ਪੈਦਾ ਹੋਣਾ, ਇਹ ਗੁਰੂ ਤੋਂ ਹੀ ਅਸੀਂ ਸਿੱਖਦੇ ਹਾਂ। ਮੌਲਾਨਾ ਰੂਮ, ਜਿਹਨੂੰ ਰੂਮੀ ਵੀ ਕਹਿੰਦੇ ਨੇ, ਉਹਨਾਂ ਨੇ ਕਿਹਾ ਸੀ, ਇਫ ਯੂ ਗੋ ਫਾਰ ਏ ਹਜ ਗੋ ਵਿਦ ਵਨ, ਇਫ ਯੂ ਗੋ ਫਾਰ ਏ ਹਜ ਗੋ ਵਿਦ ਵਨ ਹੂ ਹੈਜ਼ ਆਲਰੇਡੀ ਮੇਡ ਇਟ। ਜਿਹੜਾ ਉਸ ਨੂੰ ਹਜ ਨੂੰ ਕਈ ਵਾਰ ਕਰ ਚੁੱਕਿਆ ਹੋਵੇ, ਉਹਦੇ ਨਾਲ ਜਾਏਗਾ, ਫਿਰ ਹੀ ਤੈਨੂੰ ਹਜ ਦਾ ਪਤਾ ਲੱਗੇਗਾ। ਜਾਂ ਇਹਨੂੰ ਸਿੰਪਲ ਤਰੀਕੇ ਨਾਲ ਕਹਿ ਸਕਦਾ, ਇਫ ਯੂ ਗੋ ਫਾਰ ਏ ਹਜ ਟੇਕ ਏ ਹਾਜੀ, ਹਾਜੀ ਉਹ ਜਿਹਨੇ ਹਜ ਕੀਤੇ ਹੋਣ, ਟੇਕ ਏ ਹਾਜੀ ਵਿਦ ਯੂ। ਇਹ ਦੇਖ ਲਓ ਇਹ ਸੰਤਾਂ ਦੀ ਇੰਪੋਰਟੈਂਸ ਹੈ। ਸੰਤ ਕਿਉਂ ਜ਼ਰੂਰੀ ਨੇ ਜੀ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਇੱਕ ਵਾਰ ਕੋਈ ਪੂਰਨ ਸੰਤ ਸਟੇਜ ਤੋਂ ਸਤਸੰਗ ਕਰ ਰਿਹਾ ਸੀਗਾ, ਸਪਿਰਚੁਅਲ ਟੀਚਿੰਗਸ ਦੇ ਰਿਹਾ ਸੀਗਾ। ਸੰਗਤ ਬੈਠੀ ਸੀ ਥੱਲੇ, ਕੁਦਰਤੀ ਗਰਮੀ ਦਾ ਮੌਸਮ ਸੀਗਾ, ਬਹੁਤ ਤੇਜ਼ ਧੁੱਪ ਸੀ ਅਤੇ ਸੰਗ ਚਾਹੇ ਪੱਖੇ ਲੱਗੇ ਸੀ ਪਰ ਫਿਰ ਵੀ ਕਮੀਜ਼ਾਂ ਦੇ ਵਿੱਚ ਕੱਪੜਿਆਂ ਦੇ ਵਿੱਚ ਪਸੀਨਾ ਆ ਰਿਹਾ ਸੀ, ਲੋਕ ਮੱਥੇ 'ਤੇ ਪਸੀਨਾ ਪਹੁੰਚ ਰਹੇ ਸੀਗੇ। ਜਦੋਂ ਉਹ ਸੰਤ ਨੇ ਸਤਸੰਗ ਕੀਤਾ ਤਾਂ ਪਿੱਛੋਂ ਇੱਕ ਨੌਜਵਾਨ ਖੜਾ ਹੋ ਗਿਆ ਹੱਥ ਜੋੜ ਕੇ, ਉਹ ਕਹਿੰਦਾ ਸੰਤ ਜੀ ਮੇਰਾ ਇੱਕ ਸਵਾਲ ਹੈ। ਅਤੇ ਸੰਤਾਂ ਨੇ ਕਿਹਾ ਪੁੱਛੋ ਬੇਟਾ ਕੀ ਸਵਾਲ ਹੈ। ਕਹਿੰਦਾ ਜੀ ਮੈਂ ਕਈ ਦਿਨਾਂ ਤੋਂ ਸਤਸੰਗ 'ਚ ਆਉਣਾ, ਮੈਨੂੰ ਅੱਜ ਤੱਕ ਇਹ ਨਹੀਂ ਸਮਝ ਪਈ ਕਿ ਤੁਹਾਡੀ ਕੰਪਨੀ ਕਰਨ ਦੇ ਨਾਲ, ਤੁਹਾਡਾ ਸਤਸੰਗ ਸੁਣਨ ਦੇ ਨਾਲ ਸਾਨੂੰ ਫਾਇਦਾ ਕੀ ਹੁੰਦਾ, ਕੀ ਫਾਇਦਾ ਹੁੰਦਾ। ਕਹਿੰਦਾ ਆਉਂਦੇ ਹਾਂ, ਆ ਕੇ ਭੁੰਜੇ ਬਹਿ ਜਾਂਦੇ ਹਾਂ, ਬਹਿ ਕੇ ਤੁਸੀਂ ਬੋਲ ਜਾਂਦੇ ਹੋ, ਬੋਲ ਕੇ ਅਸੀਂ ਘਰੇ ਚਲੇ ਜਾਂਦੇ ਹਾਂ, ਸਾਨੂੰ ਤਾਂ ਕੋਈ ਫਾਇਦਾ ਹੋਇਆ ਨਹੀਂ, ਸਾਡੀ ਤਾਂ ਕੋਈ ਰੂਹਾਨੀ ਤਰੱਕੀ ਹੋਈ ਨਹੀਂ, ਤੁਹਾਡੀ ਕੰਪਨੀ ਕਰਨ ਨਾਲ, ਤੁਹਾਡੇ ਸਤਸੰਗ ਸੁਣਨ ਨਾਲ, ਤੁਹਾਡੇ ਕੋਲ ਬੈਠਣ ਨਾਲ ਸਾਡਾ ਕੀ ਫਾਇਦਾ ਹੋਊਗਾ, ਮੈਨੂੰ ਸਮਝਾਓ ਗੱਲ। ਸੰਤਾਂ ਨੇ ਕਿਹਾ ਬੇਟਾ ਓਕੇ ਤੂੰ ਇੰਜ ਕਰ, ਆ ਜਾ ਮੇਰੇ ਕੋਲ ਸਟੇਜ 'ਤੇ ਆ ਜਾ। ਉਹ ਚੁੱਪ ਕਰਕੇ ਨੀਵੀਂ ਜੀ ਪਾ ਕੇ ਸਟੇਜ 'ਤੇ ਆ ਕੇ ਬਹਿ ਗਿਆ, ਕਹਿੰਦੇ ਇੱਥੇ ਵਜਾ ਮੇਰੇ ਨਾਲ ਹੀ। ਜਦੋਂ ਉਹ ਨਾਲ ਬੈਠ ਗਿਆ ਤੇ ਸੰਤਾਂ ਨੇ ਆਪਣਾ ਜਿਹੜਾ ਸਤਸੰਗ ਸੀਗਾ ਉਹ ਕੰਟੀਨਿਊ ਰੱਖਿਆ। ਅੱਧਾ ਘੰਟਾ ਪੌਣਾ ਘੰਟਾ ਸੰਤ ਬੋਲਦੇ ਰਹੇ ਤੇ ਬਾਅਦ ਦੇ ਵਿੱਚ ਜਦੋਂ ਉਹ ਸਤਸੰਗ ਖਤਮ ਕਰਨ ਲੱਗੇ, ਉਹਨੂੰ ਲੱਗਿਆ ਮੁੰਡੇ ਨੂੰ ਪਤਾ ਵੀ ਇਹਦਾ ਹੁਣ ਸਤਸੰਗ ਖਤਮ ਹੋਣ ਲੱਗਿਆ, ਉਹ ਫੇਰ ਖੜਾ ਹੋ ਗਿਆ ਸਟੇਜ ਦੇ ਉੱਤੇ ਹੀ। ਕਹਿੰਦਾ ਮਹਾਰਾਜ ਜੀ ਮੇਰੇ ਸਵਾਲ ਦਾ ਤੁਸੀਂ ਜਵਾਬ ਤਾਂ ਦਿੱਤਾ ਨਹੀਂ, ਤੁਸੀਂ ਤਾਂ ਸਤਸੰਗ ਖਤਮ ਕਰਨ ਲੱਗੇ ਹੋ ਕਿ ਮੇਰਾ। ਕਹਿੰਦੇ ਤੇਰਾ ਸਵਾਲ ਕੀ ਸੀਗਾ? ਕਹਿੰਦਾ ਮੇਰਾ ਸਵਾਲ ਇਹ ਸੀਗਾ ਵੀ ਤੁਹਾਡੀ ਕੰਪਨੀ 'ਚ ਬੈਠਣ ਨਾਲ, ਤੁਹਾਡੇ ਨਾਲ ਮਿਲਾਪ ਕਰਨ ਨਾਲ ਸਾਡਾ ਰੂਹਾਨੀ ਕੀ ਫਾਇਦਾ ਹੋਊਗਾ, ਸਾਨੂੰ ਕੀ ਤਰੱਕੀ ਹੋਊਗੀ। ਉਹ ਕਹਿੰਦਾ ਬੇਟਾ ਤੈਨੂੰ ਇਹ ਨਹੀਂ ਪਤਾ ਲੱਗਿਆ ਕਿ ਤੇਰੇ ਸਵਾਲ ਦਾ ਜਵਾਬ ਮਿਲ ਗਿਆ? ਉਹ ਕਹਿੰਦਾ ਨਹੀਂ ਜੀ ਮੈਨੂੰ ਤਾਂ ਸਮਝ ਨਹੀਂ ਲੱਗਿਆ, ਪਤਾ ਨਹੀਂ ਤੁਸੀਂ ਕਿਹੜੀ ਗੋਲ ਮੋਲ ਗੱਲ ਕੀਤੀ ਹੈ, ਮੈਨੂੰ ਤਾਂ ਨਹੀਂ ਪਤਾ ਲੱਗਿਆ ਕਿ ਸੰਤਾਂ ਦੀ ਸੰਗਤ ਵਿੱਚ ਆਉਣ ਦਾ ਕੀ ਫਾਇਦਾ। ਉਹ ਕਹਿੰਦਾ ਦੇਖ ਬੇਟਾ ਜਦੋਂ ਤੂੰ ਥੱਲੇ ਬੈਠਾ ਸੀ ਨਾ ਉਦੋਂ ਤੂੰ ਮੱਥੇ ਤੋਂ ਆਪਣਾ ਪਸੀਨਾ ਪਹੁੰਚ ਰਿਹਾ ਸੀ, ਕੱਪੜੇ ਤੇਰੇ ਗਿੱਲੇ ਸੀ, ਠੀਕ ਹੈ ਨਾ? ਕਹਿੰਦਾ ਹਾਂਜੀ। ਕਹਿੰਦਾ ਜਦੋਂ ਤੂੰ ਮੇਰੇ ਸਟੇਜ 'ਤੇ ਆ ਕੇ ਇੱਥੇ ਆ ਕੇ ਬੈਠ ਗਿਆ ਇੱਥੇ ਤੈਨੂੰ ਗਰਮੀ ਲੱਗੀ? ਮੁੰਡਾ ਕਹਿੰਦਾ ਨਹੀਂ ਜੀ, ਸਗੋਂ ਇੱਥੇ ਤਾਂ ਏਸੀ ਦੀ ਠੰਡੀ ਹਵਾ ਚੱਲ ਰਹੀ ਸੀ। ਕਹਿੰਦੇ ਫਿਰ ਸੰਤ ਕਹਿੰਦੇ ਬੇਟਾ ਐਂ ਦੱਸ ਵੀ ਜਿਹੜਾ ਏਸੀ ਲਾਇਆ ਜਾਂ ਜਿਹੜਾ ਪੱਖਾ ਲਾਇਆ ਇਹ ਤੇਰੇ ਲਈ ਲਾਇਆ ਸੀ ਕਿ ਮੇਰੇ ਲਈ? ਉਹ ਕਹਿੰਦਾ ਜੀ ਆਫਕੋਰਸ ਤੁਹਾਡੇ ਲਈ ਲਾਇਆ ਸੀ। ਉਹ ਕਹਿੰਦੇ ਜੇ ਇਹ ਏਸੀ ਜਾਂ ਪੱਖਾ ਮੇਰੇ ਲਈ ਹੈ ਤੇ ਤੂੰ ਮੇਰੇ ਕੋਲ ਆ ਕੇ ਬੈਠ ਕੇ ਲਾਭ ਲੈ ਰਿਹਾ, ਤੈਨੂੰ ਵੀ ਠੰਡ ਪੈ ਗਈ ਗਰਮੀ ਤੋਂ ਬਚ ਕੇ ਹੁਣ ਤੂੰ ਆਨੰਦ ਲੈ ਰਿਹਾ। ਇਸੇ ਤਰ੍ਹਾਂ ਹੀ ਜਿਹੜੇ ਸੰਤ ਮਹਾਤਮਾ ਹੁੰਦੇ ਨੇ ਉਹ ਮਿਹਨਤ ਕਰਕੇ ਭਗਤੀ ਕਰਦੇ ਨੇ, ਜਦੋਂ ਭਗਤੀ ਕਰਦੇ ਨੇ ਉਹਨਾਂ ਦਾ ਅੰਦਰਲਾ ਪਰਦਾ ਖੁੱਲ ਚੁੱਕਿਆ ਹੁੰਦਾ, ਜਦੋਂ ਉਹਨਾਂ ਦਾ ਅੰਦਰਲਾ ਪਰਦਾ ਖੁੱਲਦਾ ਉਹਨਾਂ ਦੀ ਜਿਹੜੀ ਮਿਹਨਤ ਕੀਤੀ ਹੁੰਦੀ ਹੈ ਤਾਂ ਉਸ ਵੇਲੇ ਪਰਮਾਤਮਾ ਦੀਆਂ ਰਹਿਮਤਾਂ ਉਹਨਾਂ ਤੇ ਬਰਸ ਰਹੀਆਂ ਹੁੰਦੀਆਂ ਨੇ। ਤੇ ਜਿਹੜੀਆਂ ਪਰਮਾਤਮਾ ਮਿਹਨਤ ਤਾਂ ਸੰਤ ਕਰਦੇ ਨੇ, ਸੰਤਾਂ ਦੀ ਮਿਹਨਤ ਕਰਕੇ ਪਰਮਾਤਮਾ ਉਹਨਾਂ ਤੇ ਰਹਿਮਤ ਕਰਦਾ, ਉਹਨਾਂ ਦੇ ਮੂੰਹ ਚੋਂ ਸੰਤਾਂ ਦੇ ਜੋ ਨਿਕਲਿਆ ਪਰਮਾਤਮਾ ਉਹਨਾਂ ਦੇ ਵਚਨ ਪੂਰੇ ਕਰਦਾ। ਤੇ ਜਿਸ ਤਰ੍ਹਾਂ ਤੂੰ ਮੇਰੇ ਕੋਲ ਆ ਕੇ ਪੱਖੇ ਦੀ ਠੰਡੀ ਹਵਾ ਲੈ ਲਈ, ਬਣਿਆ ਤਾਂ ਪੱਖਾ ਮੇਰੇ ਲਈ ਸੀ, ਏਸੀ ਮੇਰੇ ਲਈ ਸੀ, ਤੂੰ ਠੰਡੀ ਹਵਾ ਲੈ ਲਈ, ਉਸੇ ਤਰ੍ਹਾਂ ਸੰਤ ਮਿਹਨਤ ਕਰਦੇ ਨੇ ਪਰ ਉਹਨਾਂ ਦੀ ਕੰਪਨੀ ਦੇ ਵਿੱਚ ਆ ਕੇ ਉਹ ਵੀ ਜਿਹੜੀਆਂ ਪਰਮਾਤਮਾ ਦੀਆਂ ਰਹਿਮਤਾਂ ਹੁੰਦੀਆਂ ਨੇ, ਜਿਹੜੇ ਪਰਮਾਤਮਾ ਦੇ ਨਾਲ ਮਿਲਾਪ ਕਰਨ ਦੇ ਢੰਗ ਹੁੰਦੇ ਨੇ ਉਹ ਅਸੀਂ ਸਿੱਖ ਲੈਂਦੇ ਹਾਂ ਤੇ ਇਹਦੇ ਅੰਦਰੋਂ ਸਾਡੀ ਤਰੱਕੀ ਹੋ ਜਾਂਦੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਪੂਰਨ ਮੁਰਸ਼ਦ ਦੇ ਮਿਲਾਪ ਦੇ ਨਾਲ ਹਰ ਚੀਜ਼ ਸੰਭਵ ਹੋ ਸਕਦੀ ਹੈ, ਬਸ ਲੋੜ ਸ਼ਰਧਾ ਤੇ ਵਿਸ਼ਵਾਸ ਦੀ ਹੈ। ਜਿੰਨਾ ਚਿਰ ਤੱਕ ਸਾਨੂੰ ਵਿਸ਼ਵਾਸ ਨਹੀਂ, ਸਾਨੂੰ ਸ਼ਰਧਾ ਨਹੀਂ, ਉਨਾ ਚਿਰ ਤੱਕ ਅਸੀਂ ਪਰਮਾਤਮਾ ਨਾਲ ਮਿਲਾਪ ਨਹੀਂ ਕਰ ਸਕਦੇ। ਕਹਿੰਦੇ ਸਾਰੇ ਹੀ ਨੇ ਕਿ ਮੈਨੂੰ ਰੱਬ ਦੇ ਵਿੱਚ ਪੂਰਨ ਵਿਸ਼ਵਾਸ ਹੈ, ਪਰ ਇਹ ਵਿਸ਼ਵਾਸ ਹੈ ਨਹੀਂ, ਅਸੀਂ ਮੰਨਦੇ ਹਾਂ ਪਰ ਵਿਸ਼ਵਾਸ ਨਹੀਂ। ਮੈਂ ਕਈ ਵਾਰੀ ਐਗਜ਼ਾਮਪਲ ਦਿੱਤੀ ਹੈ ਮੁਸਤਫਾ ਡੇਂਜਰ ਦੀ ਕਿ ਉਹ ਇੱਕ ਰੱਸੀ ਦੀ, ਲੋਹੇ ਦੀ ਰੱਸੀ ਦੇ ਉੱਤੇ 100-150 ਫੁੱਟ ਉਚਾਈ ਤੇ ਰੱਸੀ ਬੰਨ ਲਈ ਉਹਨੇ, ਉਹਦੇ ਉੱਤੇ ਮੋਟਰਸਾਈਕਲ ਚਲਾਇਆ ਇੱਕ ਕਾਰਨਰ ਤੋਂ ਦੂਜੇ ਕਾਰਨਰ ਤੇ, ਗਿਨੀਜ਼ ਬੁੱਕ ਦੇ ਵਿੱਚ ਉਹਦਾ ਨਾਂ ਹੈ। ਮੈਂ ਖੁਦ ਟੀਵੀ ਤੇ ਦੇਖਿਆ ਅੱਜ ਤੋਂ 5-6 ਸਾਲ ਪਹਿਲਾਂ ਜਦੋਂ ਉਹਦਾ ਪ੍ਰੋਗਰਾਮ ਲਾਈਵ ਆ ਰਿਹਾ ਸੀਗਾ, ਤੇ ਜਦੋਂ ਉਹ ਥੱਲੇ ਉਤਰਿਆ ਤਾਂ ਉਹਨੇ ਦੱਸਿਆ ਕਿ ਮੈਂ ਇਹ ਬਹੁਤ ਪ੍ਰੈਕਟਿਸ ਕੀਤੀ ਹੈ ਤਾਂ ਮੈਂ ਮੋਟਰਸਾਈਕਲ ਤਾਰ ਦੇ ਉੱਤੇ ਚਲਾ ਕੇ ਇੱਕ ਕਾਰਨਰ ਤੋਂ ਦੂਜੇ ਕਾਰਨਰ ਤੇ ਗਿਆ। ਤੁਸੀਂ ਦੇਖ ਲਓ ਕੋਈ ਮੈਂ ਕਾਲਾ ਜਾਦੂ ਤਾਂ ਨਹੀਂ ਕੀਤਾ, ਕੋਈ ਹਿਪਨੋਟਾਈਜ਼ ਤਾਂ ਨਹੀਂ ਕੀਤਾ? ਕਹਿੰਦੇ ਨਹੀਂ, ਸਾਨੂੰ ਪੂਰਨ ਯਕੀਨ ਆ, ਅਸੀਂ ਦੇਖਿਆ ਆਪਣੀਆਂ ਅੱਖਾਂ ਨਾਲ। ਉਹ ਕਹਿੰਦਾ ਜੇ ਤੁਸੀਂ ਆਪਣੀਆਂ ਅੱਖਾਂ ਨਾਲ ਵੀ ਦੇਖਿਆ, ਤੁਸੀਂ ਮੰਨਦੇ ਵੀ ਹੋ, ਚਲੋ ਆਪਾਂ ਇੱਕ ਵਾਰੀ ਫੇਰ ਮੋਟਰਸਾਈਕਲ ਦੇ ਚੱਕਰ ਮਾਰ ਲਈਏ। ਕੋਈ ਨਹੀਂ ਗਿਆ ਕਿਉਂਕਿ ਸਭ ਨੂੰ ਡਰ ਸੀ ਉਦੋਂ ਤਾਂ ਚਲਿਆ ਗਿਆ, ਸ਼ਾਇਦ ਹੁਣ ਥੱਲੇ ਹੀ ਨਾ ਡਿੱਗ ਕੇ ਮਰ ਜਾਈਏ। ਸੋ ਇਹ ਹੈਗਾ ਡਾਊਟ, ਅਸੀਂ ਮੰਨ ਵਿਸ਼ਵਾਸ ਨਹੀਂ ਕਰਦੇ, ਮੰਨੀ ਜਾਂਦੇ ਹਾਂ ਪਰ ਵਿਸ਼ਵਾਸ ਨਹੀਂ ਕਰਦੇ। ਜਦੋਂ ਅਸੀਂ ਕਹਿੰਦੇ ਹਾਂ ਵੀ ਰੱਬ ਹੈਗਾ, ਸਾਰੇ ਕਹਿੰਦੇ ਰੱਬ ਹੈਗਾ, ਹਨੂੰਮਾਨ ਜੀ ਦਾ ਹਨੂੰਮਾਨ ਚਾਲੀਸਾ ਕਰਦੇ ਹਾਂ, ਓਮ ਜਾਂ ਜਗਦੀਸ਼ ਕਰਦੇ ਹਾਂ, ਜਪਜੀ ਸਾਹਿਬ ਦੇ ਪਾਠ ਕਰਦੇ ਹਾਂ, ਗੁਰਦੁਆਰਾ ਸਾਹਿਬ ਜਾਂਦੇ ਹਾਂ, ਮੰਦਰ ਜਾਂਦੇ ਹਾਂ, ਪਰ ਪੂਰਨ ਸਾਨੂੰ ਵਿਸ਼ਵਾਸ ਨਹੀਂ। जे विश्वास हो फिर असी हेरा फेरिया क्यों करिए फिर असी झूठ क्यों बोलीए हाँ जी फिर असी दौलत दे मगर पैसे तक दे मगर क्यों भजे फिरीए सारे दिन जदों के पता भी असी खाली करके जाना छट के कोई नहीं जाना सो असी फिर सीधा परमात्मा दे नाल प्यार क्यों नहीं पाउंदे बच्चियां दे नाल गवांडियां दे नाल ज्यादा प्यार है पॉलिटिक्स ज्यादा प्यार है सो इस करके असी मनदे ही हाँ रब दे विच साडा पूर्ण विश्वास नहीं सो वो जिहड़ा पूर्ण विश्वास है वह संत पैदा करदे ने जिवें कि पलटू साहब ने कहा सी पलटू चाहे सो करें कौन संत जो चाहे उन्होंने मुंह चो निकल के हो जाती है उनसे सब कुछ होए जो कह देंगे पक्की लकीर है मैं तुम्हें छोटी जी एग्जाम्पल दे देना साढ़े बेबी हुई है वो डॉक्टर ने कहा कि 10 दिन ठहर के होगी कि 31st की गल है साड़ी आप भी डॉक्टर जो डॉक्टर है उन्हें कहा भी डैड वो डॉक्टर तो कहते 10 तरीक न 11 तरीक न होगी मैं उन्होंने हासी च ही गल कही मैं कहा देख बेटे डॉक्टर ने ना बुक्स पढ़ के MD दी डिग्रियां लिया ने एक्सपर्ट ने पर दुनियावी एक्सपर्ट ने एक होर वड्डा संत भी है जिदा सारा कानून चलता जो चाहे जो इन्हें कहना पलटू चाहे जो करें उनसे सब कुछ होए राम का मिलना सहज है संत मिलाओ जो होए जे परमात्मा नू मिलना तो जे कुछ संत मिल जाए ना ओदे करके ही ओदी रहमत करके तुसी परमात्मा ना मिल सकते हो इस करके जी मैं गल कही सी भी संत डॉक्टर कोई होर भी वड्डा एक तरीक नू ही हो सकता वो एक तरीक नहीं होया बच्चा सो कहने का मतलब कोई ज्योतिष नहीं है जिहड़ा बंदा अंदर भगती करता पाठ करता है नहीं चिट्टे कपड़े पाले पीले पाले टिक्का लगे उन्हें लंबे बाल रखे उन्होंने जिन्हें भी अंदरला पर्दा खोल लिया मोची भी हो सकता है वह राक्षसा भी हो सकता है ओह जुतियां भी गणता हो सकता है वह प्रोफेसर भी हो सकता है डॉक्टर भी हो सकता कोई भी हो सकता जिन्हें पर्दा खोलिया यूनिफॉर्म दे नाल पहरावे नाल कोई नहीं मेहनत का मार्ग है जिन्हें भी अंदर कर लिया वह संत है इसे करके पलटू साहब ने कहा सी पलटू संत जो पलटू चाहे सो करें उनसे सब कुछ होए राम का मिलना सहज है संत मिला जो होए बुले शाह ने तो बड़ी सीधी जी गल कही बुले शाह कहिंदे बुलिया कर तू सोबत फकरां दी सोबत हुंदा कंपनी फकर कहिंदे ने पूर्ण संतां नूं बुलिया कर तू सोबत फकरां दी तेरा रब नाल होजू मेला कहिंदे जे रब नाल मिलाप करना तां फिर संगत जिहड़ी तेरी संगत है कंपनी है वह पूर्ण संतां नाल होनी चाहीदी है तुलसी साहब उच कोटी दे महात्मा होए ने उन्होंने कहा सीगा मुर्शिदे कामिल से मिल कामल मुर्शिद नूं पूर्ण संत नूं मिल मुर्शिदे कामिल से मिल सिदक और सबूरी से ऐ तकी जो तुझे देगा फहम शह रख के पाने के लिए कि जेड़े पूर्ण संत हुंदे ने दस्सदे ने कि परमात्मा साडे अंदर है ते अंदर किथे है ते किवें अंदर बढ़ना है वह तुहानू भेज देणगे शाह राग दे विच शाह राग तो रब दिसदा नेड़े सो वह जिहड़ा रब है वह शाह राग जिहड़ी थर्ड आई है ना इहदे तो अंदर एंटर थर्ड आई ते किवें पहुंचना है इह कामल मुरशद ही तुहानू भेज दिंदा है इसे करके कामल मुरशद दी इंपोर्टेंस दे बारे लिखिआ है बुले शाह ने के नाज मेनू है अपने मुर्शिद ते नाज मेनू है अपने मुर्शिद ते मुर्शिद बिना कोई सच्चा यार है नहीं रहमत जद तक ना होवे मुर्शिद दी बेड़ी हुंदी जिंदगी दी पार है नहीं ओदा जीवन त्रिग है जग उते मरना वह फिट लानता है ओदा जीना त्रिग है जग उते जिदा मुर्शिद नाल प्यार है नहीं कर सेवा बंदगी मुर्शद दी आना दूजी बार फिर आना दुनिया विच दूजी बार है नहीं क्योंकि इट्स ए वेरी प्रेशियस लाइफ मन जन्म दुर्लभ है होत ना बारंबार ज्यों बन फल पक पोए गिरे बहु ना लागे डार जिस तरह दरख्त एक पक के फल डिग पैंदे ना मुड़ के दरख्त नाल नहीं जुड़ सकदा इसे तरह ही जिंदगी एक बार मिली है प्रेशियस है ह्यूमन लाइफ सो इस करके मुर्शिद दी कहने ते चल कोई पूर्ण संत संत सतगुरु ढूंढ लै मिलाप कर लै वो तुहानू फिर गुरमंत्र देगा कि हाउ यू गो विद इन ये गल तां देख लो ना पक्की गल है कि जिस तरह बाहरी ज्ञान सानू बाहरले गुरु तो मिलता है उस तरह ही अंदरला ज्ञान सानू अंदरले गुरु तो मिलेगा कामल मुर्शिद तो मिलेगा पूर्ण संत सतगुरु तो मिलेगा बुले शाह ने पंज सानू एग्जाम्पल दे के ये गल समझाउण दी कोशिश कीती है कि कामल मुर्शिद दी पूर्ण संत सतगुरु दी लोड़ क्यों है पंज गल्लां कहड़ियां ने एक उन्होंने पानी दी एग्जाम्पल दीती एक उन्होंने सूरज दी एग्जाम्पल दीती सन दी एक उन्होंने पंछी दे फंगां दी एग्जाम्पल दीती एक अखां दी एग्जाम्पल दीती एक पैरां दी एग्जाम्पल दीती पंज की कहिंदे ने पानी बिना प्यास ना जाए लाखों करे उपावे ਕਿ ਜਿੰਨੇ ਮਰਜ਼ੀ ਕੋਸ਼ਿਸ਼ਾਂ ਕਰ ਲਓ, ਜਦੋਂ ਵੀ ਪਿਆਸ ਬੁਝੂਗੀ ਤਾਂ ਪਾਣੀ ਨਾਲ, ਪਾਣੀ ਬਿਨਾ ਪਿਆਸ ਨਾ ਜਾਏ। ਲੱਖੋਂ ਕਰੋ ਉਪਾਏ, ਦੂਜੀ ਗੱਲ ਸੂਰਜ ਬਿਨਾ ਦਿਵਸ ਨਾ ਹੋਏ। ਕੋਟਨ ਦੀਪ ਚਲਾਏ, ਲੱਖਾਂ ਕਰੋੜਾਂ ਦੀਪ ਬੱਲਬ ਜਲਾ ਲਓ, ਦਿਨ ਨਹੀਂ ਚੜ੍ਹ ਸਕਦਾ ਜਿੰਨਾ ਚਿਰ ਸੂਰਜ ਦੀ ਰੋਸ਼ਨੀ ਨਹੀਂ ਹੁੰਦੀ, ਸੂਰਜ ਨਹੀਂ ਚੜ੍ਹਦਾ। ਤੀਜੀ ਗੱਲ ਪੰਛੀ ਬਿਨਾ ਪੰਛੀ ਉੱਡ ਨਹੀਂ ਪਾਏ, ਜੇ ਉਹਦੇ ਫੰਗ ਨਹੀਂ ਨਾ ਹੈ ਪੰਛੀ ਉੱਡ ਨਹੀਂ ਸਕਦਾ, ਤੜਫ ਤੜਫ ਮਰ ਜਾਏ, ਉਹ ਮਰ ਜਾਂਦਾ। ਆਂਖ ਬਿਨਾ ਕੋਈ ਦੇਖ ਨਾ ਪਾਵੇ, ਜੇ ਅੰਨੇ ਹੋ ਜਾਈਏ ਅੱਖਾਂ ਨਾਲ ਸਾਡੇ ਦਿਸਦਾ ਹੋਵੇ, ਆਂਖ ਬਿਨਾ ਕੋਈ ਦੇਖ ਨਾ ਪਾਵੇ, ਇਹ ਤੋਂ ਉੱਤੇ ਠੋਕਰ ਖਾਏ, ਇੱਧਰ ਉੱਧਰ ਠੋਕਰਾਂ ਖਾਂਦਾ ਫਿਰਦਾ। ਪਾਉਂ ਬਿਨਾ ਕੋਈ ਚੱਲ ਨਹੀਂ ਪਾਵੇ, ਖੜਾ ਖੜਾ ਪੜਾ ਪੜਾ ਪਛਤਾਵੇ। ਜੇ ਪਾਉਂ ਹੀ ਨਹੀਂ ਹੈ ਸਾਡੇ, ਫਿਰ ਬਿਸਤਰੇ ਦੇ ਪਏ ਪਏ ਅਸੀਂ ਪਤਾਉਂਦੇ ਹਾਂ ਵੀ ਜੇ ਮੇਰੇ ਪੈਰ ਹੁੰਦੇ ਮੈਂ ਬਾਸ਼ਰੂਮ ਆਪੀ ਚਲੇ ਜਾਂਦਾ, ਬਾਜ਼ਾਰ ਚ ਆਪੀ ਚਲੇ ਜਾਂਦਾ। ਇਸੇ ਤਰ੍ਹਾਂ ਹੀ ਪੰਜ ਐਗਜ਼ਾਮਪਲਾਂ ਦਿੱਤੀਆਂ ਨਾ ਪਾਣੀ ਦੀ, ਪਾਣੀ ਤੋਂ ਬਿਨਾਂ ਪਿਆਸ ਨਹੀਂ ਬੁਝਦੀ, ਸੂਰਜ ਤੋਂ ਬਿਨਾਂ ਦਿਨ ਨਹੀਂ ਚੜ੍ਹਦਾ, ਪੰਛੀ ਦੇ ਫੰਗ ਨਾ ਹੋਣ ਤਾਂ ਉਹ ਮਰ ਜਾਂਦਾ, ਅੱਖ ਨਾ ਸਾਡੀ ਦਿਸਦੀ ਹੋਵੇ ਅੰਨੇ ਹੋਈਏ ਤਾਂ ਅਸੀਂ ਇੱਧਰ ਉੱਧਰ ਠੋਕਰਾਂ ਖਾਂਦੇ ਫਿਰਦੇ ਹਾਂ, ਪਾਉਂ ਨਾ ਹੋਣ ਤਾਂ ਅਸੀਂ ਮੰਜੇ ਦੇ ਪੈਰ ਪਾ ਕੇ ਤੜਫਦੇ ਹਾਂ। ਇਸੇ ਤਰ੍ਹਾਂ ਉਹਨੇ ਐਗਜ਼ਾਮਪਲਾਂ ਪੰਜ ਦੇਣ ਤੋਂ ਬਾਅਦ ਕਿਹਾ ਬੁੱਲੇ ਸ਼ਾਹ ਨੇ, ਬਿਨਾਂ ਸੋਬਤ ਮੁਰਸ਼ਦ ਦੇ ਬੁੱਲਿਆ, ਸੋਬਤ ਦੀ ਕੰਮ ਜਿਹੜੀ ਬੁੱਲੇ ਦੀ ਮੁਰਸ਼ਦ ਦੀ ਕੰਪਨੀ ਹੈ ਉਹਦੀ ਕੰਪਨੀ ਤੋਂ ਬਿਨਾਂ ਜਨਮ ਅਕਾਰਥ ਜਾਏ, ਕਿ ਫਿਰ ਤੇਰਾ ਜਿਹੜਾ ਜੰਮਣ ਦਾ ਪਰਪਜ਼ ਹੈ ਉਹ ਬੇਫਜੂਲ, ਜੰਮਣ ਦਾ ਕੋਈ ਪਰਪਜ਼ ਹੀ ਨਹੀਂ ਤੂੰ ਪੂਰਾ ਕੀਤਾ। ਜਿਸ ਤਰ੍ਹਾਂ ਜੰਮਿਆ ਖਾ ਪੀ ਕੇ ਤੁਰਦਾ ਬਣਿਆ, ਜਿਸ ਤਰ੍ਹਾਂ ਕਿ ਬਹੁਤ ਹੀ ਦੁਨੀਆ 99% ਤੁਰੀ ਜਾਂਦੀ ਹੈ, ਫਿਰ ਤੁਹਾਨੂੰ ਜ਼ਿੰਦਗੀ ਦਾ ਆਪਣਾ ਉਦੇਸ਼ ਜਿਹੜਾ ਪਰਪਜ਼ ਲਈ ਤੁਸੀਂ ਇਸ ਦੁਨੀਆ 'ਚ ਆਏ ਹੋ ਉਹ ਪੂਰਾ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਕਿਉਂਕਿ ਕਰਦੇ ਤਾਂ ਅਸੀਂ ਸਾਰੇ ਕੋਸ਼ਿਸ਼ਾਂ ਵੀ ਰੱਬ ਨੂੰ ਲੱਭ ਲਈਏ, ਰੱਬ ਨੂੰ ਲੱਭ ਲਈਏ, ਪਰ ਰੱਬ ਜਿੱਥੇ ਹੈਗਾ ਉੱਥੇ ਅਸੀਂ ਲੱਭਦੇ ਨਹੀਂ, ਅਤੇ ਜਿੱਥੇ ਨਹੀਂ ਹੈਗਾ ਉੱਥੇ ਅਸੀਂ ਟੱਕਰਾਂ ਮਾਰਦੇ ਫਿਰਦੇ ਹਾਂ। ਕਦੇ ਅਸੀਂ ਪਹਾੜਾਂ 'ਚ ਜਾਂਦੇ ਹਾਂ, ਕਦੇ ਜੰਗਲਾਂ 'ਚ ਜਾਂਦੇ ਹਾਂ, ਕਦੇ ਵਰਤ ਰੱਖਦੇ ਹਾਂ, ਕਦੇ ਪੁੰਨਦਾਨ ਕਰਦੇ ਹਾਂ, ਹਾਂਜੀ ਕਦੇ ਭਾਈ ਜੀ ਦੀ ਗੱਲ ਸੁਣਦੇ ਹਾਂ, ਕਦੇ ਪੰਡਿਤ ਦੀ ਗੱਲ ਸੁਣਦੇ ਹਾਂ, ਜਿਵੇਂ ਪੰਡਿਤ ਜੀ ਨੇ ਪੜ੍ਹ ਪੜ੍ਹ ਪੰਡਿਤ ਔਲਾ ਸਮਝਾਏ, ਘਰ ਜਲ 'ਤੇ ਕੀ ਖਬਰ ਨਾ ਜਾਏ, ਉਹ ਵੇਦਾਂ ਸ਼ਾਸਤਰਾਂ ਨੂੰ ਤੁਕਾਂ ਪੜ੍ਹ ਪੜ੍ਹ ਕੇ ਸਾਨੂੰ ਸਲੋਕ ਪੜ੍ਹ ਪੜ੍ਹ ਕੇ ਸੁਣਾਉਂਦਾ, ਆਪ ਪੈਸੇ ਕਿੰਨੀ ਧਿਆਨ ਹੁੰਦਾ ਕਿ ਮੈਨੂੰ ਕਿੰਨੇ ਪੈਸੇ ਦਾ ਚੜਾਵਾ ਚੜੂਗਾ, ਉਹਨੇ ਕੀ ਤਰੱਕੀ ਕਰਨੀ ਜਦੋਂ ਉਹਨੇ ਖੁਦ ਹੀ ਨਹੀਂ ਕੀਤੀ, ਤੁਹਾਡੀ ਕੀ ਤਰੱਕੀ ਕਰੂਗੀ? ਕਬੀਰ ਸਾਹਿਬ ਨੇ ਕਿਹਾ ਸੀ ਨਾ, ਵਸਤੂ ਕਹੀਂ ਢੂੰਡੇ ਕਹੀਂ ਕਿਵੇ ਦਾਵੇ ਹਾਥ, ਕਹੋ ਕਬੀਰ ਤਬ ਪਾਈਏ ਜਬ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਬਸਤ ਲਿਖਾਏ, ਕੋਟ ਜਨਮ ਕਾ ਪੰਦ ਥਾ ਪਲ ਮੇ ਪਹੁੰਚਾ ਜਾਏ, ਦੈਟ ਦਾ ਥਿੰਗ ਯੂ ਵਾਂਟ ਇਜ਼ ਐਟ ਵਨ ਪਲੇਸ ਬਟ ਵੀ ਸਰਚ ਫਾਰ ਇਟ ਐਟ ਅਨਦਰ, ਹਾਓ ਕੈਨ ਯੂ ਐਵਰ ਫਾਈਂਡ ਇਟ? ਜਿੱਥੇ ਚੀਜ਼ ਹੈ ਹੀ ਨਹੀਂ ਤੁਸੀਂ ਉੱਥੇ ਜਿੰਨੀਆਂ ਮਰਜ਼ੀ ਟੱਕਰਾਂ ਮਾਰ ਲਓ ਤੁਹਾਨੂੰ ਉਹ ਚੀਜ਼ ਨਹੀਂ ਮਿਲੂਗੀ, ਚੀਜ਼ ਉਹ ਹੀ ਮਿਲੂਗੀ ਜਿੱਥੇ ਉਹ ਚੀਜ਼ ਹੈਗੀ। ਸੋ ਜਿਹੜਾ ਪਰਮਾਤਮਾ ਜੰਗਲਾਂ ਪਹਾੜਾਂ ਪੁੰਨਦਾਨ ਠੱਠ ਧਰਮਾਂ ਦੇ ਵਿੱਚ ਜੋ ਮਰਜ਼ੀ ਕਰੀ ਚੱਲੋ, ਕਿਤਾਬਾਂ ਪੜ੍ਹੀ ਚੱਲੋ, ਉਹ ਨਹੀਂ ਮਿਲਦਾ ਜਿੰਨਾ ਚਿਰ ਤੱਕ ਜਿੱਥੇ ਪਰਮਾਤਮਾ ਉਹ ਸਾਡੇ ਅੰਦਰ ਹੈ, ਅਤੇ ਜਿੰਨਾ ਚਿਰ ਤੱਕ ਅਸੀਂ ਅੰਦਰ ਨਹੀਂ ਵੜਦੇ ਉਨਾ ਚਿਰ ਤੱਕ ਅਸੀਂ ਪਰਮਾਤਮਾ ਨੂੰ ਨਹੀਂ ਪਾ ਸਕਦੇ, ਅਤੇ ਅੰਦਰ ਅਸੀਂ ਉਦੋਂ ਹੀ ਵੜਾਂਗੇ ਜਦੋਂ ਸਾਨੂੰ ਕੋਈ ਪੂਰਨ ਗੁਰੂ ਮਿਲੂਗਾ ਜਿਹੜਾ ਖੁਦ ਅੰਦਰ ਗਿਆ ਹੋਵੇ, ਦਸਾਂ ਨਹੁੰਆਂ ਦੀ ਕਮਾਈ ਕਰਦਾ ਹੋਵੇ, ਪਰਮਾਤਮਾ ਨਾਲ ਮਿਲਾਪ ਕਰ ਸਕਦਾ ਹੋਵੇ, ਜਦੋਂ ਅਸੀਂ ਉਹਦੀ ਗਾਈਡ 'ਤੇ ਚੱਲਾਂਗੇ ਅਤੇ ਫਿਰ ਅਸੀਂ ਇਨਸਾਨ ਤੋਂ ਪਰਮਾਤਮਾ ਬਣ ਜਾਂਗੇ। ਮੈਂ ਤਾਂ ਕਹਿੰਦਾ ਨਾ ਵੀ ਆਰ ਆਲ ਪੋਟੈਂਸ਼ੀਅਲ ਗੋਡ, ਅਸੀਂ ਪਰਮਾਤਮਾ, ਸਾਡੀ ਜਿਹੜੀ ਬੱਤੀ ਹੈ ਲਾਈਟ ਹੈ ਨਾ, ਉਹਦੇ ਨਾਲ ਸਾਡਾ ਮਿਲਾਪ ਨਹੀਂ ਹੋਇਆ। ਜਿਵੇਂ ਜੋਤ ਸੇ ਜੋਤ ਜਗਾਤੇ ਚਲੋ, ਜਦੋਂ ਸਾਡੀ ਜਿਹੜੀ ਜੋਤ ਬਾਹਰਲੀ ਜੋਤ ਨਹੀਂ ਕਰਦਾ, ਜਦੋਂ ਅਸੀਂ ਮਿਹਨਤ ਕਰਕੇ ਥਰਡ ਆਈ ਖੋਲ ਲੈਂਦੇ ਹਾਂ, ਤਾਂ ਉਸ ਵੇਲੇ ਸਾਨੂੰ ਇੱਕ ਡਿਵਾਈਨ ਲਾਈਟ ਸਾਡੀ ਨਜ਼ਰ ਆਉਂਦੀ ਹੈ। ਉਹਨੂੰ ਬੱਤੀ ਦੀ, ਤੇਲ ਦੀ ਕਿਸੇ ਦੀ ਲੋੜ ਨਹੀਂ, ਉਹ ਹਮੇਸ਼ਾ ਤੋਂ ਚੱਲਦੀ ਰਹਿੰਦੀ ਹੈ। ਜਦੋਂ ਅਸੀਂ ਉਸ ਬੱਤੀ ਦੇ, ਉਸ ਜੋਤ ਦੇ ਦਰਸ਼ਨ ਕਰ ਲਾਂਗੇ, ਉਹਦੇ ਵਿੱਚੋਂ ਹੀ ਮੈਲੋਡੀ ਪੈਦਾ ਹੁੰਦੀ ਹੈ। ਸੋ ਮੈਲੋਡੀ ਨੂੰ ਪਕੜ ਕੇ ਅਸੀਂ ਉੱਥੇ ਚਲੇ ਜਾਂਦੇ ਜਿੱਥੋਂ ਮੈਲੋਡੀ ਆਈ ਹੈ, ਅਤੇ ਅਸੀਂ ਪਰਮਾਤਮਾ ਨਾਲ ਮਿਲਾਪ ਕਰ ਲਾਂਗੇ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਪੂਰਨ ਸੰਤਾਂ ਦੀ ਕੰਪਨੀ ਦੇ ਨਾਲ ਜਿਹੜੇ ਅਸੀਂ ਇਨਸਾਨ ਹਾਂ, ਵੈਸੇ ਤਾਂ ਇਨਸਾਨ ਤਾਂ ਅਸੀਂ ਹੈ ਵੀ ਨਹੀਂ, ਕੰਮ ਤਾਂ ਇਨਸਾਨ ਵਾਲੇ ਕਰਦੇ ਨਹੀਂ, ਪਸ਼ੂ ਵਾਲੇ ਕਰਦੇ ਹਾਂ, ਚਲੋ ਆਪਣੀ ਟੌਹਰ ਬਣਾਉਣ ਲਈ ਆਪਾਂ ਆਪਣੇ ਆਪ ਨੂੰ ਇਨਸਾਨ ਕਹਿ ਲੈਂਦੇ ਹਾਂ, ਕਿ ਜਿਹੜੇ ਅਸੀਂ ਇਨਸਾਨ ਹਾਂ ਨਾ, ਅਸੀਂ ਭਗਵਾਨ ਬਣ ਸਕਦੇ ਹਾਂ, ਪਰ ਜੇ ਸਾਡਾ ਗੁਰੂ ਸਾਨੂੰ ਕੋਈ ਕਾਮਲ ਮੁਰਸ਼ਿਦ ਮਿਲ ਜੇ, ਉਹ ਸਾਨੂੰ ਇਨਸਾਨ ਤੋਂ ਭਗਵਾਨ ਬਣਾ ਸਕਦਾ। ਇਹਦੇ ਬਾਰੇ ਕਿਸੇ ਬੰਦੇ ਨੇ ਸਵਾਲ ਪੁੱਛਿਆ ਕਿਸੇ ਪੂਰਨ ਸੰਤ ਮਹਾਤਮਾ ਨੂੰ, ਉਹ ਜੰਗਲਾਂ ਦੇ ਵਿੱਚ ਰਹਿੰਦਾ ਸੀਗਾ, ਉਹ ਕਹਿੰਦਾ ਜੀ ਮੈਂ ਬੜੇ ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ, ਮੈਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਮਿਲਦਾ। ਅਖੀਰ ਦੇ ਵਿੱਚ ਮੈਨੂੰ ਕਿਸੇ ਨੇ ਦੱਸਿਆ ਵੀ ਇਸ ਜੰਗਲ ਦੇ ਵਿੱਚ ਇੱਕ ਪੂਰਨ ਸੰਤ ਰਹਿੰਦੇ ਨੇ, ਵੀ ਉਹਨਾਂ ਨੂੰ ਪੁੱਛ ਅਤੇ ਉਹ ਤੈਨੂੰ ਸਵਾਲ ਦਾ ਜਵਾਬ ਦੇਣਗੇ। ਮੈਂ ਬੜੀ ਕੋਸ਼ਿਸ਼ ਕਰ ਲਈ ਮੰਦਰ 'ਚ, ਗੁਰਦੁਆਰੇ 'ਚ, ਮਸਜਿਦ, ਭਾਈ ਜੀ ਨੂੰ, ਮੰਦਰ ਪੰਡਿਤ ਜੀ ਨੂੰ, ਪ੍ਰੀਸਟਾਂ ਨੂੰ ਮਿਲ ਕੇ, ਕਿ ਮੈਨੂੰ ਦੱਸੋ ਵੀ ਸਾਰੇ ਕਹਿੰਦੇ ਨੇ ਵੀ ਆਰ ਪੋਟੈਂਸ਼ੀਅਲ ਗੋਡ, ਅਸੀਂ ਆਦਮੀ ਤੋਂ, ਆਪਾਂ ਇਨਸਾਨ ਤੋਂ ਪਰਮਾਤਮਾ ਕਿਵੇਂ ਬਣ ਸਕਦੇ ਹਾਂ? ਇਹਦੀ ਗੱਲ ਮੈਨੂੰ ਸਮਝ ਨਹੀਂ ਲੱਗੀ, ਅਤੇ ਉਹ ਕਿਵੇਂ ਬਣ ਸਕਦੇ? ਉਹ ਪੂਰਨ ਜਿਹੜਾ ਸੰਤ ਹੈ, ਜਿਹੜਾ ਕਹਿੰਦੇ ਨੇ ਉਹਦੀ ਕੰਪਨੀ ਨਾਲ ਅਸੀਂ ਇਨਸਾਨ ਤੋਂ ਭਗਵਾਨ ਬਣ ਸਕਦੇ ਹਾਂ, ਉਹ ਕਿਵੇਂ ਬਣ ਸਕਦੇ ਹਾਂ? ਅਤੇ ਮੈਂ ਇਹ ਸਵਾਲ ਤੁਹਾਡੇ ਕੋਲ ਲੈ ਕੇ ਆਇਆ, ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੈਨੂੰ ਪੂਰਾ ਸੈਟਿਸਫਾਈ ਕਰੋਗੇ ਕਿ ਪੂਰਨ ਸੰਤ ਜਿਹੜਾ ਹੁੰਦਾ, ਕਾਮਲ ਮੁਰਸ਼ਿਦ ਹੁੰਦਾ, ਉਸ ਦੀ ਕੰਪਨੀ ਦੇ ਨਾਲ, ਉਹਦੀ ਗਾਈਡੈਂਸ ਦੇ ਨਾਲ ਅਸੀਂ ਇਨਸਾਨ ਤੋਂ ਭਗਵਾਨ ਕਿਵੇਂ ਬਣ ਸਕਦੇ ਹਾਂ? ਉਹ ਕਹਿੰਦੇ ਬੇਟਾ ਗੱਲ ਇੰਜ ਹੈ ਉਹ ਸੰਤ ਆਪਣੀ ਮੈਡੀਟੇਸ਼ਨ ਵੀ ਕਰਦੇ ਹੁੰਦੇ ਸੀ ਨਾਲ ਉਹ ਜੰਗਲ 'ਚ ਰਹਿ ਕੇ ਜਿਹੜੇ ਪੱਥਰ ਹੁੰਦੇ ਸੀਗੇ ਪਏ ਉਹਨਾਂ ਦੀ ਉਹਨਾਂ ਨੂੰ ਕੀ ਕਹਿੰਦੇ ਨੇ ਆਪਾਂ ਤਰਾਸ ਤਰਾਸ ਕੇ ਉਹਨਾਂ ਦੀਆਂ ਮੂਰਤੀਆਂ ਜਿਹੜੀਆਂ ਆਈਡੀਅਲਸ ਮੂਰਤੀਆਂ ਬਣਾਉਂਦੇ ਹੁੰਦੇ ਸੀ ਜਦੋਂ ਉਹਨੇ ਸਵਾਲ ਕੀਤਾ ਤਾਂ ਉਸ ਵੇਲੇ ਸੰਤਾਂ ਨੇ ਕਿਹਾ ਬੇਟਾ ਉਹ ਸਾਹਮਣੇ ਜਿਹੜਾ ਵੱਡਾ ਸਾਰਾ ਪੱਥਰ ਪਿਆ ਨਾ ਉੱਥੇ ਬੈਠ ਉਹ ਉੱਥੇ ਬੈਠ ਗਿਆ ਵੀ ਸ਼ਾਇਦ ਉੱਥੇ ਬੈਠ ਕੇ ਮੈਨੂੰ ਜਵਾਬ ਦੇਣਗੇ ਕਹਿੰਦੇ ਐਂ ਕਰ ਇੱਕ ਹੁਣ ਤੂੰ ਸੈਲਫੀ ਖਿੱਚ ਲੈ ਫੋਟੋ ਹੁੰਦੀ ਹੈ ਨਾ ਇੱਕ ਤਾਂ ਦੂਜਾ ਬੰਦਾ ਖਿੱਚਦਾ ਉਹ ਤਾਂ ਇੱਕ ਸੰਤ ਸੀਗਾ ਅਤੇ ਇੱਕ ਉਹ ਸੀਗਾ ਉਹ ਕਹਿੰਦਾ ਸੰਤ ਜੀ ਕਹਿੰਦੇ ਵੀ ਤੂੰ ਇਸ ਪੱਥਰ 'ਤੇ ਬੈਠ ਕੇ ਸੈਲਫੀ ਖਿੱਚ ਲੈ ਜਿਹਦੇ ਵਿੱਚ ਪੱਥਰ ਦੀ ਫੋਟੋ ਆਵੇ ਅਤੇ ਤੇਰੀ ਵੀ ਫੋਟੋ ਆਵੇ ਅਤੇ ਨਾ ਜਿਹੜੇ ਟੀਜ਼ ਨੇ ਵੀ ਕਿੱਥੇ ਪਿਆ ਜ਼ਮੀਨ ਉਹ ਵਜੇ ਉਹਨੇ ਸੈਲਫੀ ਖਿੱਚ ਲਈ ਉਹਨੂੰ ਇਹ ਗੱਲ ਤਾਂ ਸਮਝ ਨਹੀਂ ਲੱਗੀ ਵੀ ਇਹਦਾ ਮਤਲਬ ਕੀ ਹੈ ਉਹ ਕਹਿੰਦੇ ਬੇਟੇ ਸੈਲਫੀ ਖਿੱਚ ਲਈ ਕਹਿੰਦੇ ਹਾਂਜੀ ਪੱਥਰ ਦੇਖ ਲਿਆ ਕਹਿੰਦੇ ਦੇਖ ਲਿਆ ਜ਼ਮੀਨ ਦੀ ਆ ਗਈ ਕਹਿੰਦੇ ਆ ਗਈ ਤੇਰੀ ਆ ਗਈ ਫੋਟੋ ਆ ਗਈ ਦਰਖਤ ਪਿੱਛੇ ਖੜੇ ਨੇ ਉਹਦੀ ਆ ਗਈ ਕਹਿੰਦੇ ਹੁਣ ਇੰਜ ਕਰ ਚੌਥੇ ਪੰਜਵੇਂ ਦਿਨ ਚੱਲ ਤੂੰ ਪੰਜਵੇਂ ਦਿਨ ਮੇਰੇ ਕੋਲ ਆ ਜੀ ਤੈਨੂੰ ਮੈਂ ਸਮਝਾਊਂਗਾ ਵੀ ਜਿਹੜਾ ਮੁਰਸ਼ਦ ਹੁੰਦਾ ਸੰਤ ਹੁੰਦਾ ਉਹ ਕਿਵੇਂ ਸਾਨੂੰ ਇਨਸਾਨ ਤੋਂ ਭਗਵਾਨ ਬਣਾਉਂਦਾ ਉਹ ਚਲਿਆ ਗਿਆ ਪੰਜਵੇਂ ਦਿਨ ਉਹ ਮੁੜਿਆ ਮੁੰਡੇ ਨੂੰ ਕਿਉਂਕਿ ਤੜਫ ਸੀ ਅੰਦਰ ਜਦੋਂ ਪੰਜਵੇਂ ਦਿਨ ਆਇਆ ਤਾਂ ਸੰਤ ਜੀ ਕੁਟੀਆ ਦੇ ਵਿੱਚ ਸੀਗੇ ਅਤੇ ਉਹਨੇ ਦਰਵਾਜ਼ਾ ਖੜਕਾਇਆ ਸੰਤ ਜੀ ਮੈਂ ਆ ਗਿਆ ਜਿਵੇਂ ਤੁਸੀਂ ਕਿਹਾ ਸੀਗਾ ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜੇ ਸੰਤ ਹੁੰਦੇ ਨੇ ਪੂਰਨ ਮੁਰਸ਼ਦ ਹੁੰਦੇ ਨੇ ਉਹ ਕਿਵੇਂ ਇਨਸਾਨ ਤੋਂ ਭਗਵਾਨ ਬਣਾਉਂਦੇ ਨੇ ਉਹ ਕਹਿੰਦੀ ਬੈਠਾ ਬਸ ਤੂੰ ਸਾਹਮਣੇ ਜਾ ਕੇ ਉੱਥੇ ਹੀ ਬੈਠ ਮੈਂ 2 ਮਿੰਟ 'ਚ ਹੀ ਆਇਆ ਬਸ ਤੂੰ ਉੱਥੇ ਜਾ ਕੇ ਬੈਠ ਮੈਂ ਆ ਗਿਆ 1 ਮਿੰਟ ਦੇ ਵਿੱਚ ਬਸ ਜਰਾ ਕੱਪੜੇ ਬਦਲ ਕੇ ਆਇਆ ਉਹ ਜਾ ਕੇ ਮੁੰਡਾ ਬੈਠ ਗਿਆ ਉੱਧਰੋਂ ਸੰਤ ਜੀ ਕੁਟੀਆ 'ਚੋਂ ਨਿਕਲੇ ਅਤੇ ਜਦੋਂ ਉੱਥੇ ਗਏ ਤਾਂ ਮੁੰਡਾ ਥੱਲੇ ਜ਼ਮੀਨ 'ਤੇ ਹੱਥ ਜੋੜੀ ਬੈਠਾ ਸੀ ਉਹਨਾਂ ਨੇ ਪੁੱਛਿਆ ਬੇਟਾ ਤੂੰ ਇਹਦੇ ਉੱਤੇ ਨਹੀਂ ਬੈਠਾ ਇਹ ਉਹ ਪੱਥਰ ਨਹੀਂ ਕਹਿੰਦਾ ਹਾਂਜੀ ਉਸ ਦਿਨ ਤਾਂ ਇਹ ਪੱਥਰ ਸੀਗਾ ਹੁਣ ਤਾਂ ਇਹਦਾ ਭਗਵਾਨ ਦੀ ਮੂਰਤ ਬਣ ਗਈ ਹਨੂੰਮਾਨ ਜੀ ਬਣ ਗਏ ਰਾਮ ਚੰਦਰ ਜੋ ਵੀ ਕਹਿ ਲਓ ਤੁਸੀਂ ਕਿ ਮੈਂ ਇਹਨਾਂ ਦੇ ਉੱਪਰ ਕਿਵੇਂ ਬੈਠ ਸਕਦਾ ਮੈਂ ਤਾਂ ਜ਼ਮੀਨ 'ਤੇ ਤਾਂ ਹੀ ਬੈਠਾਂ ਇਹਦਾ ਹੁਣ ਪਰਮਾਤਮਾ ਬਣ ਗਏ ਕਹਿੰਦੇ ਬੇਟਾ ਬਸ ਬਿਲਕੁਲ ਠੀਕ ਹੈ ਜਿਹੜਾ ਜਿਸ ਤਰ੍ਹਾਂ ਮੈਂ 4-5 ਦਿਨ ਮਿਹਨਤ ਕਰਕੇ ਤੇਰੇ ਜਾਣ ਤੋਂ ਬਾਅਦ ਇਸ ਪੱਥਰ ਨੂੰ ਥੌੜੀ ਅਤੇ ਛੈਣੀ ਨਾਲ ਤਰਾਸ ਤਰਾਸ ਕੇ ਕੱਟ 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 ਕੇ ਇਸੇ ਪੱਥਰ ਦੇ ਵਿੱਚੋਂ ਪਰਮਾਤਮਾ ਦੀ ਮੂਰਤ ਬਣਾਤੀ ਇਸੇ ਤਰ੍ਹਾਂ ਹੀ ਜਿਹੜੇ ਪੂਰਨ ਸੰਤ ਹੁੰਦੇ ਨੇ ਨਾ ਕਿਉਂਕਿ ਉਹਨਾਂ ਕੋਲ ਇਹ ਹੁਨਰ ਹੁੰਦਾ ਉਹ ਸਾਡੇ ਅੰਦਰ ਜਿਹੜੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਲਾਲਚ ਨਿੰਦਿਆ ਚੁਗਲੀ ਦੁਨੀਆਂ ਦੇ ਵਿੱਚ ਫਸੇ ਰਹਿਣਾ ਲਾਲਚ ਜਿਹੜੀ ਹੈ ਪੈਸਿਆਂ ਦੇ ਮਗਰ ਭੱਜੇ ਰਹਿਣਾ ਸੈਕਸ ਦੇ ਮਗਰ ਭੱਜੇ ਰਹਿਣਾ ਇਹਦੇ ਮਗਰ ਜਿਹੜੀਆਂ ਚੀਜ਼ਾਂ ਬੁਰੀਆਂ ਚੀਜ਼ਾਂ ਨੇ ਨਾ ਉਹਨਾਂ ਨੂੰ ਸਮਝਾ ਬਜਾ ਕੇ ਹੌਲੀ 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 ਸਾਨੂੰ ਉਹ ਸਾਫ਼ ਕਰ ਦਿੰਦੇ ਨੇ ਜਦੋਂ ਸਾਡਾ ਦਿਲ ਸਾਫ਼ ਹੋ ਜਾਂਦਾ ਤੇ ਇਹਦੇ ਵਿੱਚੋਂ ਹੀ ਪਰਮਾਤਮਾ ਪ੍ਰਗਟ ਹੋ ਜਾਂਦਾ ਜਿਸ ਤਰ੍ਹਾਂ ਕਿ ਕਿਹਾ ਨਾ ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕੇ ਆਨੇ ਕੇ ਲੀਏ ਧਿਆਨ ਗੈਰੋਂ ਕਾ ਉਠਾ ਉਸ ਕੋ ਬਿਠਾਣੇ ਕੇ ਲੀਏ ਕਿ ਜਿਹੜੇ ਸਾਡੇ ਅੰਦਰ ਹਰ ਵਕਤ ਨਿੰਦਿਆ ਚੁਗਲੀ ਮੈਂ ਤਾਂ IAS ਅਫਸਰ ਹਾਂ ਮੈਂ IPS ਅਫਸਰ ਹਾਂ ਮੈਂ ਵਾਈਸ ਚਾਂਸਲਰ ਹਾਂ ਮੈਂ ਕੰਟਰੋਲਰ ਹਾਂ ਮੈਂ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹਾਂ ਮੈਂ ਰਾਹੁਲ ਗਾਂਧੀ ਦਾ ਹੈਗਾ ਮੈਂ ਫਲਾਣੀ ਥਾਂ ਦਾ ਪ੍ਰਧਾਨ ਹਾਂ ਮੈਂ ਚੀਫ ਮਿਨਿਸਟਰ ਹਾਂ ਇਹ ਜਿਹੜੀ ਮੈਂ ਕਰਦੇ ਹੋ ਨਾ ਮੈਂ ਨਹੀਂ ਉਹ ਜੋ ਕੁਛ ਦਿੱਤੀ ਹੈ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਉਸ ਇੱਕ ਪਰਮਾਤਮਾ ਨੇ ਉਹਦੀ ਰਹਿਮਤ ਕਰਕੇ ਤੁਸੀਂ ਬਣੇ ਹੋ ਇਸ ਕਰਕੇ ਉਹਨੂੰ ਯਾਦ ਰੱਖੋ ਆਪਣੇ ਆਪ ਨੂੰ ਜਿੰਨਾ ਚਿਰ ਤੱਕ ਸਾਡੀ ਮੈਂ ਨਹੀਂ ਨਾ ਨਿਕਲਦੀ ਉਨਾ ਚਿਰ ਤੱਕ ਅਸੀਂ ਇਨਸਾਨ ਤੋਂ ਭਗਵਾਨ ਨਹੀਂ ਬਣ ਸਕਦੇ ਕਿਉਂਕਿ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰਸਿਓ ਪਾਈ ਅਨਿਕ ਉਪਾਓ ਕਰੇ ਨਹੀਂ ਪਾਵੈ ਬਿਨ ਸਤਿਗੁਰੂ ਸਰਨਾਈ ਕਿ ਪਰਮਾਤਮਾ ਨੇ ਜਿਹਨੇ ਸਾਨੂੰ ਪੈਦਾ ਕੀਤਾ ਜਿਹਨੇ ਦੁਨੀਆਂ ਬਣਾਈ ਹੈ ਉਹਨੇ ਇੱਕ ਪ੍ਰਿੰਸੀਪਲ ਬਣਾਤਾ ਜਿਸ ਕਾ ਗ੍ਰਹਿ ਜਿਹਦਾ ਘਰ ਹੈ ਤਿੰਨ ਦੀਆ ਤਾਲਾ ਉਹਨੇ ਸਾਨੂੰ ਅੰਦਰ ਵਾੜ ਆਪ ਅੰਦਰ ਵੜ ਕੇ ਨਾ ਬਾਹਰੋਂ ਤਾਲਾ ਲਗਾਤਾ ਤੇ ਤਾਲੇ ਦੀ ਕੁੰਜੀ ਫੜਾਤੀ ਗੁਰੂ ਨੂੰ ਜਿੰਨਾ ਚਿਰ ਤੱਕ ਗੁਰੂ ਸਾਨੂੰ ਉਹ ਚਾਬੀ ਨਹੀਂ ਦਿੰਦਾ ਅਸੀਂ ਉਹ ਚਾਬੀ ਖੋਲ੍ਹ ਕੇ ਅੰਦਰ ਨਹੀਂ ਵੜਦੇ ਸਾਡਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਸੋ ਗੁਰੂ ਚਾਬੀ ਕੀ ਦਿੰਦਾ ਉਹ ਸਾਨੂੰ ਇਹੀ ਸਮਝਾਉਂਦਾ ਵੀ ਭਰਾਵਾ ਤੇਰਾ ਇਹ ਜ਼ਿੰਦਗੀ ਜਿਹੜੀ ਹੈ ਨਾ ਇਹ ਬੜੀ ਕੀਮਤੀ ਹੈ 84 ਜੂਨ ਸਵਾਈ ਮਾਨਸ ਕੋ ਪ੍ਰਭੂ ਦੀਵ ਰਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ ਵੀ ਤੈਨੂੰ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਲੱਖਾਂ ਸਾਲਾਂ ਬਾਅਦ ਤੈਨੂੰ ਇਹ ਮਨੁੱਖੀ ਸਰੀਰ ਮਿਲਿਆ ਜੇ ਹੁਣ ਤੂੰ ਅਖੀਰ ਥਾਂ ਦੇਖਣਾ ਜੇ ਤਾਂ ਮਿਹਨਤ ਕਰੇਗਾ ਕੋਠੇ ਦੀ ਛੱਤ ਤੇ ਪਰਮਾਤਮਾ ਨਾਲ ਮਿਲਾਪ ਕਰ ਲੇਗਾ ਤੇ ਜੇ ਫਿਰ ਦੁਨੀਆਂ ਦੀਆਂ ਮੈਲਾਂ ਵਿੱਚ ਆ ਕੇ ਲਿਬੜ ਗਿਆ ਤੇ ਫਿਰ ਭੜਕ ਦਿਨੇ ਆ ਕੇ ਥੱਲੇ ਮਿਲੇਗਾ ਤੇ ਫਿਰ 84 ਦਾ ਚੱਕਰ ਤਿਆਰ ਹੈ ਸੋ ਇਸ ਕਰਕੇ ਸਾਨੂੰ ਗੱਲ ਇਹ ਹੈ ਕਿ ਸਤਿਗੁਰੂ ਸਾਨੂੰ ਇਹ ਪਿਆਰ ਦੇ ਨਾਲ ਸਮਝਾਉਂਦੇ ਨੇ ਕਿ ਤੁਸੀਂ ਤੁਹਾਡਾ ਜਿਹੜਾ ਜੀਵਨ ਹੈ ਇਹ ਬੜਾ ਕੀਮਤੀ ਹੈ ਦੁਨੀਆਂ ਵਿੱਚ ਰਹੋ ਨੌਕਰੀ ਕਰੋ ਬੱਚਿਆਂ ਦਾ ਪਾਲਣ ਪੋਸ਼ਣ ਕਰੋ ਪਰ ਦੁਨੀਆਂ ਦੀਆਂ ਮੈਲਾਂ ਦੇ ਵਿੱਚ ਨਾ ਲਿਬੜੋ ਜਿਸ ਤਰ੍ਹਾਂ ਜਿਹੜੀ ਹਨੀ ਮੱਖੀ ਹੁੰਦੀ ਹੈ ਨਾ ਮਖਿਆਲ ਦੀ ਉਹ ਫੁੱਲਾਂ ਦੇ ਕਿਨਾਰੇ ਤੇ ਬੈਠਦੀ ਹੈ ਜੇ ਫੁੱਲਾਂ ਦੇ ਵਿੱਚ ਜੇ ਨਾ ਫੁੱਲ ਹੋ ਜਾਂਦੇ ਸ਼ਾਮ ਨੂੰ ਬੰਦ ਮਰ ਜੂਗੀ ਸੋ ਇਸੇ ਤਰ੍ਹਾਂ ਹੀ ਅਸੀਂ ਦੁਨੀਆਂ ਦੇ ਕੰਮ ਕਾਰ ਸਾਰੇ ਕਰਨੇ ਨੇ ਪਰਿਵਾਰ ਚੋਂ ਰਹਿਣਾ ਜੰਗਲਾਂ ਪਹਾੜਾਂ ਚ ਭੱਜਣ ਦੀ ਲੋੜ ਨਹੀਂ ਪਰ ਹੱਥ ਯਾਰ ਵੱਲ ਤੇ ਦਿਲ ਹੱਥ ਕਾਰ ਵੱਲ ਤੇ ਦਿਲ ਯਾਰ ਵੱਲ ਕਿ ਦੁਨੀਆਂ ਦੇ ਕੰਮ ਕਰੋ ਪਰ ਹਮੇਸ਼ਾ ਆਪਣਾ ਜਿਹੜੀ ਪ੍ਰਾਇਓਰਟੀ ਹੈ ਉਹ ਪਰਮਾਤਮਾ ਵਿੱਚ ਰੱਖੋ ਤਾਂ ਕਿ ਸਾਡਾ ਜਿਹੜਾ ਆਉਣ ਜਾਣ ਦਾ ਜਿਹੜਾ ਪਰਪਜ਼ ਹੈ ਨਾ ਉਹ ਮੁੱਕ ਜਾਵੇ। ਸੋ ਦੇਖੋ ਉਹਦੀਆਂ ਜਿਹੜੀਆਂ ਰਹਿਮਤਾਂ ਨੇ ਸਤਿਗੁਰੂ ਦੀਆਂ, ਦੇਖੋ ਜਿੰਨੇ ਵੀ ਸਾਡੇ ਰਿਸ਼ਤੇਦਾਰ ਨੇ, ਮਾਈਂਡ ਨਾ ਕਰਨਾ, ਸਾਡੇ ਈਵਨ ਮਾਂ ਬਾਪ ਵੀ ਨੇ, ਭੈਣ ਭਰਾ ਵੀ ਨੇ, ਬੱਚੇ ਵੀ ਨੇ, ਦੋਸਤ ਵੀ ਨੇ, ਉਹ ਸਾਡੀ ਹੈਲਪ, ਉਹ ਸਾਡੀ ਉੱਤੇ ਦੁੱਖ ਸੁੱਖ ਦੇ ਵਿੱਚ ਕਿਸੇ ਲਿਮਿਟਿਡ ਦਾਇਰੇ ਤੱਕ ਕੰਮ ਆ ਸਕਦੇ ਨੇ। ਸਾਡੀ ਮੌਤ ਹੋ ਜਾਵੇ ਸਾਡਾ ਮਾਂ ਬਾਪ ਸੰਜੂਦਾ ਕਰ ਲੂਗਾ? ਨਹੀਂ। ਪਰ ਜਿਹੜਾ ਸਤਿਗੁਰੂ ਹੁੰਦਾ ਨਾ, ਪੂਰਨ ਗੁਰੂ ਹੁੰਦਾ, ਉਹਦੀਆਂ ਰਹਿਮਤਾਂ ਪਤਾ ਨਹੀਂ ਲੱਗਦੀਆਂ, ਉਹ ਦੇਖਣ ਨੂੰ ਨਹੀਂ ਲੱਗਦੀਆਂ, ਉਹਨਾਂ ਨੂੰ ਮਹਿਸੂਸ ਕਰਦੀਆਂ। ਬੰਦਾ ਸੋਚਦਾ ਅਚੰਭੇ ਨਾਲ ਵੀ ਇਹ ਕਿਵੇਂ ਹੋ ਗਿਆ, ਬੰਦੇ ਦੇ 100 ਕੈਂਡੀਡੇਟ ਨੇ, ਜਾਂ ਆਪਣੀ ਇੰਡੀਆ 'ਚ ਲਾ ਲਓ IAS ਦੇ ਲੋਕ ਐਗਜ਼ਾਮ UPSC ਦੇ ਹੁੰਦੇ ਨੇ, 10-10 ਲੱਖ ਬੱਚਾ ਅਪੀਅਰ ਕਰਦੇ ਨੇ, ਹੁੰਦੀ 100 ਦੀ ਸਿਲੈਕਸ਼ਨ ਹੈ, ਜਿਹਦੀ ਕੁਛ ਮਿਹਨਤ ਕੀਤੀ ਹੁੰਦੀ ਹੈ, ਕੁਛ ਪਰਮਾਤਮਾ ਦੀ ਰਹਿਮਤ ਹੁੰਦੀ ਹੈ, ਵਿਦਾਊਟ ਲੱਕ ਤਾਂ ਕੁਛ ਨਹੀਂ ਮਿਲਦਾ ਤੁਹਾਨੂੰ। ਸੋ ਇਸ ਕਰਕੇ ਗੁਰੂ ਦੀਆਂ ਜਿਹੜੀਆਂ ਰਹਿਮਤਾਂ ਨੇ ਪੂਰਨ ਦੀਆਂ, ਪੂਰਨ ਸੰਤ ਸਤਿਗੁਰੂ ਦੀਆਂ, ਉਹਨਾਂ ਨੂੰ ਸਮਝਣਾ ਬੜਾ ਮੁਸ਼ਕਿਲ ਹੈ। ਰਹਿਮਤਾਂ ਦੇ ਅਲੱਗ ਅਲੱਗ ਦੇਣ ਦਾ ਢੰਗ ਹੀ ਬੜਾ ਨਿਆਰਾ ਹੁੰਦਾ, ਅਵੱਲਾ ਢੰਗ ਹੁੰਦਾ ਜਦੋਂ ਪਰਮਾਤਮਾ ਰਹਿਮਤ ਕਰਦਾ। ਇੱਕ ਵਾਰ ਕਹਿੰਦੇ ਕੋਈ, ਅਸੀਂ ਬਰਨਾਲੇ ਤੋਂ ਹਾਂ, ਬਰਨਾਲੇ ਵੈਸੇ ਬਣਾਈ ਵੀ ਗੱਲ ਹੀ ਹੈ, ਸੱਚਾਈ ਨਹੀਂ ਹੈ ਕਿ ਸਮਝਾਉਣ ਦੇ ਲਈ ਕਿ ਪਰਮਾਤਮਾ ਜਿਹੜਾ ਪੂਰਨ ਸੰਤ ਸਤਿਗੁਰੂ ਹੁੰਦਾ ਉਹਦੀਆਂ ਰਹਿਮਤਾਂ ਦਾ ਕਿਵੇਂ ਅੰਦਾਜ਼ਾ ਅਸੀਂ ਲਾ ਹੀ ਨਹੀਂ ਸਕਦੇ ਵੀ ਕਿਵੇਂ ਕਿਵੇਂ ਉਹ ਸਾਡੇ 'ਤੇ ਰਹਿਮਤ ਕਰਦਾ, ਸਾਡੇ ਵਿਗੜੇ ਕੰਮ ਬਣਾਉਂਦਾ। ਕਹਿੰਦੇ ਹੰਡਿਆਏ ਦਾ ਮੁੰਡਾ ਸੀਗਾ, ਗਰੀਬ ਸੀਗਾ, ਪੜ੍ਹ ਲਿਖ ਕੇ ਮਾਸਟਰਸ ਕਰ ਲਈ, ਉਹਦੀ ਅਚਾਨਕ ਦਿੱਲੀ ਤੋਂ ਇੰਟਰਵਿਊ ਆ ਗਈ ਕੋਈ ਚੰਗੀ ਵਧੀਆ ਪੋਸਟ ਦੇ ਲਈ, ਉਹ ਬਰਨਾਲੇ ਹੰਡਿਆਏ ਤੋਂ ਤੁਰ ਕੇ ਬਰਨਾਲੇ ਦਾ ਚਲਿਆ ਗਿਆ। ਜਦੋਂ ਬਰਨਾਲੇ ਦੇ ਬੱਸ ਅੱਡੇ 'ਤੇ ਗਿਆ, ਉੱਥੇ ਪੰਜਾਬ ਰੋਡਵੇਜ਼ ਦੀ ਜਾਂ ਪੈਸੂ ਰੋਡਵੇਜ਼ ਦੀ ਬੱਸ ਖੜੀ ਸੀ, ਜਿਹਨੇ ਦਿੱਲੀ ਜਾਣਾ ਸੀ, ਉਹਨੇ ਪੜ੍ਹ ਲਿਆ ਸਟਿੱਕਰ ਵੀ ਬਰਨਾਲਾ ਤੋਂ ਦਿੱਲੀ। ਉਹ ਕੰਡਕਟਰ ਕੋਲ ਜਾ ਕੇ ਕਹਿੰਦਾ ਕਿ ਭਾਈ ਸਾਹਿਬ ਮੈਨੂੰ ਇੱਕ ਦਿੱਲੀ ਦੀ ਟਿਕਟ ਦੇ ਦਿਉ, ਮੈਂ ਦਿੱਲੀ ਜਾਣਾ। ਉਹ ਕਹਿੰਦਾ ਕੱਢ 500 ਰੁਪਈਆ। ਉਹ ਕਹਿੰਦਾ ਹੈ 500 ਰੁਪਈਆ ਮੇਰੇ ਕੋਲ ਤਾਂ? ਕੰਡਕਟਰ ਸਾਹਿਬ ਗਰੀਬ ਆ ਬੰਦਾ, ਜੋੜ ਜੋੜ ਕੇ 300 ਬਣਾਇਆ, ਤੁਸੀਂ ਪਲੀਜ਼ ਮੈਨੂੰ 300 ਸੀ ਦੇ ਦਿਓ ਟਿਕਟ। ਉਹ ਕਹਿੰਦਾ ਤੇਰੇ ਪਿਓ ਦੀ ਟਿਕਟ ਹੈ, ਤੁਹਾਨੂੰ ਪਤਾ ਜਿਹੜੀ ਬੋਲਬਾਣੀ ਹੁੰਦੀ ਹੈ, ਇਹ ਗੌਰਮੈਂਟ ਦੀ ਟਿਕਟ ਹੈ। ਉਹ ਕਹਿੰਦਾ ਮੇਰੀ ਬਹੁਤ ਜ਼ਰੂਰੀ ਇੰਟਰਵਿਊ ਹੈ ਚੰਦਾ ਦਿੱਲੀ, ਪਹਿਲੀ ਵਾਰ ਆਈ ਹੈ, ਗਰੀਬ ਮੈਂ ਬੰਦਾ, ਪਲੀਜ਼ ਤੁਹਾਡਾ ਕੀ ਫਰਕ ਪੈਂਦਾ, ਸਰਕਾਰੀ ਬੱਸ ਹੈ, ਮੈਨੂੰ 300 ਲੈ ਕੇ ਚੜਾ ਲਓ। ਉਹ ਕਹਿੰਦਾ ਜੇ ਚੈਕਿੰਗ ਹੋ ਗਈ ਤਾਂ ਮੇਰੀ, ਮੈਂ ਨੌਕਰੀ ਤੋਂ ਜਾਊਂਗਾ। ਕਹਿੰਦਾ ਹਟ ਪਿੱਛੇ, ਹੋਰਾਂ ਦੀਆਂ ਟਿਕਟਾਂ ਕੱਟਣ ਦੇ ਕਿੱਥੇ ਬਕਵਾਸ ਜੀ ਕਰੀ ਜਾਂਦਾ। ਜਦੋਂ ਉਹ ਕੰਡਕਟਰ ਨੇ ਝਿੜਕਾਂ ਜਾਂ ਮਾਰੀਆਂ, ਮੁੰਡਾ ਉਦਾਸ ਜਾ ਕੇ ਖੜ ਗਿਆ ਵੀ ਉਹ ਵੀ ਦੇਖੋ ਪਹਿਲੀ ਵਾਰ ਇੰਟਰਵਿਊ ਆਈ ਸੀ, ਹੁਣ ਮੈਂ ਇੰਟਰਵਿਊ 'ਤੇ ਜਾ ਨਹੀਂ ਸਕਦਾ, ਜੇ ਮੈਂ ਜਾਊਂਗਾ ਹੀ ਨਹੀਂ ਤਾਂ ਮੈਨੂੰ ਨੌਕਰੀ ਕਿਵੇਂ ਮਿਲੂਗੀ। ਉਹ ਬੜਾ ਉਦਾਸ ਜਾ ਕੇ ਖੜਾ ਸੀਗਾ। ਉਹਨੇ ਸਾਹਮਣੇ ਉਹਦੀ ਨਿਗਾਹ ਪਈ ਕਿ ਇੱਕ ਦਰਖਤ ਦੇ ਥੱਲੇ ਕੋਈ ਫਕੀਰ ਬੈਠਾ, ਅਤੇ ਫਕੀਰ ਨੇ ਵੀ ਉਹਦੀ ਕੰਡਕਟਰ ਦੀ ਗੱਲ ਸੁਣ ਲਈ। ਉਹਨੇ ਕਿਹਾ ਬੇਟਾ ਗੱਲ ਸੁਣ। ਉਹਦੇ ਕੋਲ ਚਲਿਆ ਗਿਆ ਫਕੀਰ ਕੋਲ, ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ ਮੈਂ ਦਿੱਲੀ ਜਾਣਾ ਸੀਗਾ, ਗਰੀਬ ਬੰਦਾ, ਹੰਡਿਆਏ ਤੋਂ ਤਾਂ ਮੈਂ ਪੈਦਲ ਚੱਲ ਕੇ ਆ ਗਿਆ, ਹੁਣ ਬਰਨਾਲੇ ਤੋਂ ਦਿੱਲੀ ਤਾਂ ਨਹੀਂ ਨਾ ਜਾ ਸਕਦਾ, ਕੱਲ੍ਹ ਨੂੰ ਮੇਰੀ ਇੰਟਰਵਿਊ ਹੈ, ਅਤੇ ਮੈਂ ਕੰਡਕਟਰ ਨੂੰ ਕਿਹਾ ਵੀ ਟਿਕਟ ਦੇ ਦੇ। ਉਹ ਕਹਿੰਦਾ 500 ਦੀ ਹੈ, ਮੇਰੇ ਕੋਲ ਤਾਂ 300 ਰੁਪਈਆ, ਹੁਣ ਮੈਂ ਇੰਟਰਵਿਊ ਦੇਣੀ ਨਹੀਂ, ਜਾ ਹੀ ਜੋ ਦਿੱਲੀ ਨਹੀਂ ਜਾਊਂਗਾ, ਇੰਟਰਵਿਊ ਕਿਵੇਂ ਦਊਂਗਾ, ਅਤੇ ਮੈਂ ਆਪਣਾ ਗੋਲਡਨ ਚਾਂਸ ਮਿਸ ਕਰ ਲਿਆ। ਉਹ ਸੰਤ ਕਹਿੰਦੇ ਜਾਂ ਫਕੀਰ ਕਹਿੰਦਾ, ਕਹਿੰਦਾ ਬੇਟਾ ਉਹ ਤਾਂ ਗੱਲ ਠੀਕ ਹੈ, ਪਰ ਮੈਂ ਵੀ 2 ਦਿਨ ਤੋਂ ਭੁੱਖਾ, ਚੱਲ ਤੂੰ ਮੈਨੂੰ ਰੋਟੀ ਤਾਂ ਖਿਲਾ ਦੇ। ਹੁਣ ਜੇ ਮੇਰੇ ਵਰਗਾ ਆਉਂਦਾ ਵਾਲਾ, ਕਹਿੰਦਾ ਮੈਂ ਦਿੱਲੀ ਜਾਣਾ, ਹੋਰ ਹੀ ਨਵਾਂ ਟੱਕਰ ਗਿਆ ਬੰਦਾ, ਮੰਗਤਾ ਜਾ, ਮੈਂ ਟਿਕਟ ਕਹਿੰਦੀ ਮੇਰੇ ਕੋਲ ਟਿਕਟ ਦੇਣ ਲਈ ਪੈਸੇ ਨਹੀਂ, ਕਹਿੰਦਾ ਮੈਂ ਰੋਟੀ ਖਿਲਾ ਦੇ। ਪਰ ਉਹਨੇ ਕਿਹਾ ਚੱਲ ਕੋਈ ਨਹੀਂ। ਉਹ ਸਾਹਮਣੇ ਰੇਹੜੀ ਖੜੀ ਸੀ, ਉਹਨੇ ਛੋਲੇ ਭਟੂਰੇ ਹੋਰ ਜੋ ਕੁਛ ਲੈਣਾ ਸੀਗਾ 100-50 ਰੁਪਏ ਦਾ ਲੈ ਕੇ ਉਹ ਸੰਤ ਨੂੰ ਰੋਟੀ ਖਵਾਤੀ। ਜਦੋਂ ਰੋਟੀ ਖਵਾਈ, ਕੋਲੇ ਬੈਠਾ ਸੀਗਾ, ਰੋਟੀ ਸੰਤ ਨੇ ਖਾਧੀ ਅਤੇ ਅੱਖਾਂ ਮੀਚ ਕੇ ਸੰਤ ਕਹਿਣ ਲੱਗਿਆ ਕਿ ਬੇਟਾ ਲੈ ਮੇਰੀ, ਤੈਨੂੰ ਇਹ ਯਕੀਨ ਕਰ, ਪਰਮਾਤਮਾ ਤੈਨੂੰ ਬਹੁਤ ਵੱਡਾ ਅਫਸਰ ਬਣਾਊਗਾ ਅਤੇ ਲੋਕ ਤੇਰੀ ਜੈ ਜੈਕਾਰ ਕਰਿਆ ਕਰਨਗੇ, ਤੇਰੀ ਮਾਨਤਾ ਹੋਊਗੀ। ਉਹ ਚੁੱਪ ਕਰਕੇ ਇਹ ਗੱਲ ਉਹ ਜੋ ਸੰਤ ਬੋਲ ਰਿਹਾ ਸੀਗਾ ਕੰਡਕਟਰ ਵੀ ਸੁਣ ਰਿਹਾ ਸੀ, ਕਿਉਂਕਿ ਹੋਰ ਤਾਂ ਸਵਾਰੀਆਂ ਹੈ ਨਹੀਂ ਸੀ, ਵਿੱਚ ਬਹਿ ਗਈਆਂ ਸੀ। ਕੰਡਕਟਰ ਨੇ ਦੇਖਿਆ ਪਤਾ ਨਹੀਂ ਕੀ ਕਹੀ ਜਾਂਦਾ ਸੰਤ ਕੋਲ, ਉਹਨੇ ਬੁਲਾਇਆ, ਕਹਿੰਦਾ ਗੱਲ ਸੁਣੋ ਮੁੰਡਿਆ। ਮੁੰਡਾ ਉੱਠ ਕੇ ਚਲਿਆ ਗਿਆ, ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਜੀ ਗੱਲ ਕੀ ਹੋ ਗਈ? ਗੱਲ ਕੁਛ ਨਹੀਂ ਹੈ ਸੰਤ, ਵੀ ਮੈਨੂੰ ਕਹਿੰਦੇ ਪੁੱਛਿਆ ਵੀ ਕਾਹਦੇ ਲਈ ਹੈ। ਕਹਿੰਦਾ ਮੈਂ ਕਿਹਾ ਵੀ ਕੰਡਕਟਰ ਸਾਹਿਬ 500 ਰੁਪਇਆ ਮੰਗਦੇ ਨੇ, ਮੇਰੇ ਕੋਲ ਹੈ ਨਹੀਂ ਸੀਗਾ। ਉਹ ਕਹਿੰਦਾ ਚੱਲ ਜੇ ਤੇ ਤੂੰ ਦਿੱਲੀ ਨਹੀਂ ਜਾਂਦਾ ਘੱਟੋ ਘੱਟ, ਮੈਂ ਤਾਂ ਭੁੱਖਾ, ਮੈਨੂੰ ਤਾਂ ਰੋਟੀ ਖਵਾ ਦੇ। ਉਹ ਕਹਿੰਦਾ ਵਾਹ ਵਾਹ ਜਵਾਨਾ, ਦਿੱਲੀ ਜਾਣ ਦੇ ਪੈਸੇ ਨਹੀਂ, ਹੋਰ ਪੈਸੇ ਖਰਚ ਕੇ ਸੰਤ ਨੂੰ ਤੂੰ ਆ ਫਕੀਰ ਨੂੰ ਮੰਗਦੇ ਨੂੰ ਰੋਟੀ ਖਵਾਈ ਜਾਂਦਾ। ਕਹਿੰਦਾ ਮਹਾਰਾਜ ਮੈਂ ਰੋਟੀ ਕੰਡਕਟਰ ਸਾਹਿਬ ਇਸ ਕਰਕੇ ਖਵਾਈ ਹੈ ਜੇ ਮੇਰੀ ਇੱਛਾ ਨਹੀਂ ਪੂਰੀ ਹੋਈ, ਘੱਟੋ ਘੱਟ ਕਿਸੇ ਨੂੰ ਤਾਂ ਸੁੱਖ ਸ਼ਾਂਤੀ ਮਿਲ ਜੂਗੀ, ਮੈਂ ਤਾਂ ਉਹਦੀ ਖੁਸ਼ੀ ਦੇ ਲਈ, ਚਲੋ ਮੈਨੂੰ ਕੀ ਹੈ, ਮੈਨੂੰ ਤਾਂ ਖੁਸ਼ੀ ਨਹੀਂ ਮਿਲੀ, ਉਹ ਤਾਂ ਖੁਸ਼ ਹੋਜੂਗਾ। ਅਤੇ ਉਹਨੇ ਜਿਹੜੇ ਮੈਨੂੰ ਆਸ਼ੀਰਵਾਦ ਦਿੱਤੇ, ਮੈਨੂੰ ਮੁਫ਼ਤ 'ਚ ਰੋਟੀ ਖਵਾਉਣ ਨਾਲ ਆਸ਼ੀਰਵਾਦ ਮਿਲ ਗਏ। ਜਦੋਂ ਉਹਨੇ ਕਿਹਾ ਵੀ ਮੈਨੂੰ ਆਸ਼ੀਰਵਾਦ ਮਿਲ ਗਏ, ਆਤਮਾ ਸਭ ਦੇ ਵਿੱਚ ਇੱਕੋ ਜਿਹੀ ਹੁੰਦੀ ਹੈ, ਉਹ ਕੰਡਕਟਰ ਅੰਦਰੋਂ ਹਿੱਲ ਗਿਆ, ਵਾਈਬ੍ਰੇਸ਼ਨ ਸੰਤ ਦੀਆਂ ਪਹੁੰਚ ਗਈਆਂ, ਸੋਚਣ ਲੱਗਿਆ, ਪੋਜ਼ੀਟਿਵ ਸੋਚ ਹੋ ਗਈ ਵੀ ਜੇ ਯਾਰ ਸੰਤ संत दे भुखे होने लिए अपने 300 दे विचों भी रोटी कढ के 100-200 रुपए की खवा सकता है। मैं इहदी टिकट नहीं लैके दे सकता, गरीब बंदे की हंडियाई तो तुर के आया। खबर है मेरे को भी थोड़े मोटे पैसे है कि मैं इहदी टिकट लैं 200-250 डॉलर, मैं 200-250 रुपया अपने को दे के दिल्ली भेज देना, शायद मेरा ही फायदा चंगे काम का। सो उन्हें क्या चल मुंडिया बैठ कर दिल्ली दिल्ली वाली बस च कोई नहीं, मैं टिकट के पैसे बाकी अपने को पा दूंगा। कहते दिल्ली गया, सिलेक्शन होगी, बड़ा अफसर बन गया। सो मैं कहानी लंबी नहीं पाँगा, गल तो इन्नी कि समझाने की गल है कि ओदियां जिहड़ियां आशीर्वाद दिते सीगे भी तू वड्डा अफसर बनेगा, ओदी आशीर्वाद दिते दा काम की किता, ओ कंडक्टर ते असर कर गई। कंडक्टर ने उन्हूं बस च बिठा लिया, अपने बस च बिठाया, इंटरव्यू दिती, ते अगे संत ने अगे भी एक मन्नो दा ना जिहड़ियां रहमत आउंदियां कदे कदे पहुंच जांदियां, गड्डी जां हवाई जहाज च नहीं आउंदियां, हवाई जहाज तो भी बड़ी फास्ट स्पीड हुंदी है, रहमत उत्थे भी पहुंच गई मालक दी, क्योंकि भुखे ने तुम रोटी खवाई है, चंगा काम किया, चंगा काम किया परमात्मा खुश होंगे, जिते परमात्मा खुश हो जाए फिर उसके देन के ढंग भी बड़े अवले ने। सो इस करके गल कह परपज है भी सानू पूर्ण संतगुरु नू समझना बड़ा मुश्किल है। बोलिया रब ते रख भरोसा ना हो डावा डोल, एक भरोसा रहमत नाला कई दर दिंदा खोल। जदों असी परमात्मा दे विच पूर्ण विश्वास करते हैं तो उहदियां इहदियां रहमतां ने ना पता नहीं, जो एक दरवाजा बंद हो जाए एक पास जवाब मिल जाए परमात्मा 10 दरवाजे और खोलना होर कई ढंग हो जाते हैं। सो कहते गल जो आप लाइट नोट कही है विश्वास की गल, कहते एक पिंड दे विच एक सधारण जिहा मुंडा रहिंदा सी, वैसे लाइट नोट चाहे इहनू मुरशद नाल नाल गल करियो, मुरशद नाल मैं जुड़ूंगा जरूर गल नू, उह सधारण जिहा मुंडा रहिंदा सीगा। उह पिंड वाले अक्सर देखदे वी जे कोई लंघदा वड़दा सिपाही आया वो इधर उधर सैकल नहीं चला आता कुछ भी, चलो तू कि सैकल चलाना, थप्पड़ मारता कहते सैकल दे डिग पिया फिर हस पैना, सिपाही ने थप्पड़ मार देना तां हस पैना, किसी ने दो गालां कढ़ देनियां तां हस पैना। तो पिंड वाले पूरे उहदे ते हैरान सीगे भी यार ये हमेशा ही हसता रहिंदा खुश रहिंदा। एक दिन उन्होंने पिंड वाले ने उन्होंने मुंडे ने खड़ा लिया, कहिंदे गल सुन काका सानू एक नहीं समझ लग्या तेरे सिपाही चपेड़ मारदा, कई बार तू सैकल तो डिग पिया, कई बार तेरा सिर दुखदा, तू खुशी जाना हसी जाना, तेरी ये खुशी का राज की है, तेरी यह खुशी का राज की है भी तेनों इन्ने संकट आने गालां झिड़कां पैंदियां ने मुसीबत आउंदियां ने ते फिर भी तू खुश रहना, तेरी मुसीबतों तो बाद भी तू खुश होना, इहदा राज की है। मुंडे ने कढ़िया बटुआ पर्स वॉलेट कह लो, कहिंदा जी मेरी खुशी का राज आ बटुआ है। वह कहिंदे बटुआ, बटुए नाल खुशी का की मतलब? वह कहिंदा जी बटुए दे विच इक फोटो है, उहनू देख के मैं खुश हुंना। वह कहिंदे दिखा, उन्होंने बटुआ फड़िया, जदों बटुआ खोलिया वह कहिंदे इह तां तेरी घरवाली दी फोटो है, ये तेरी घरवाली की फोटो, तू इन्हू देख के खुश होना? कहना हाँ जी, बस जो कोई मेरे ते विपता आती है, कोई सिपाही कुट जाता, कोई थानेदार कुट जाता, कदे मैं डिग पैना, कदे कोई सिर दुखदा, मैं बटुआ खोल के अपनी घरवाली की फोटो देखदा ते नाल ही समझाउना कि जे एड्डी वड्डी मुसीबत नूं मैं कई सालों का संभालिया वै, एड्डी वड्डी मुसीबत नूं मैं फेस कर रहा, आ बीमारी ठमारी सिपाही ने तो इको चपेड़ मारी है, तो मेरा की कर लूँ मैं जो वेद मुकाबला कर सकता, नहीं ये मैं लाइट नोट च किया। सो हमेशा अपने मुरशद ही है ना, जनानी ने ना तुम कहते रख लियो, तो मैं लाइन नोट किया, जदों असी अपना हर वक्त मुरशद ध्यान रखते हैं पूर्ण सत सतगुरु, तो साड़िया कई मुश्किल टल जाए, क्योंकि जे मुश्किल आउंदी भी है ना, मुसीबत आउंदी हुंदी है, सानू पता नहीं लगता कि किस तरह संत सतगुरु परमात्मा सूलीत नूं घटा के सूल कर देंदे ने। सो इस करके पूर्ण संत सतगुरु की सानू कंपनी की लोड़ है, दुनियावी तौर पर भी ते रूहानी तौर पर भी। मेरे ख्याल मैं हूँ थक गया, तो सुनो हूँ लास्ट गाना, तो नैक्सट वीक आप फिर नैक्सट टॉपिक डिस्कस कर यही टॉपिक न कि हाउ वी कैन रैकोगनाइज द क्वालिटीज ऑफ द परफेक्ट मास्टर एंड हाउ वी आर बिहेविंग टूवर्ड द परफेक्ट लिविंग मास्टर। नकली संतों का कोई नहीं बिगाड़ सकता, असली संतान असी नुकसान पहुंचाने वो असी नैक्सट वीक कर लेंगे, तो जे कोई वध घट किया गया हो मैं माफी चाहना, तो लास्ट सत्संग गाना सुन लो तुम, तो मैनू दो आ गया जे परमात्मा ने चाहे नैक्सट वीक आप जरूर मिलेंगे, बाकी वो मर्जी। थैंक यू।
तुमरे काज सवारे सतगुर, तुमरे काज सवारे, तुमरे काज सवारे सतगुर, तुमरे काज सवारे। ਸਤਿਗੁਰ ਤੁਮਰੇ ਕਾਜ ਸਵਾਰੇ
To whom it may concern.
ਫਿਰ ਕਰਵੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਫਿਰ ਕਰਵੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਾਧੂ ਭਗਵਾਨ ਸਾਧ ਸੰਗਤ ਬੇਦ ਕੀਨੋ ਦਾਨ ਨਿਰਭਉ ਭਜੋ ਭਗਵਾਨ ਸਾਧ ਸੰਗਤ ਮੇਲ ਕੀਨੋ ਦਾਨ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਸਤਿਗੁਰ
preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਕੁਇਕ ਟਰੱਕ ਲੂਬ ਹਰ ਸਾਲ ਦੀ ਤਰ੍ਹਾਂ ਟਰੱਕਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਾਲ ਵੀ 15 ਜੂਨ ਨੂੰ ਆਪਣੀ ਨੈਪਨੀ ਲੋਕੇਸ਼ਨ ਤੇ ਟਰੱਕ ਆਇਲ ਚੇਂਜ ਤੇ ਦੇਣਗੇ $75 ਦਾ ਡਿਸਕਾਊਂਟ ਜੀ ਹਾਂ ਸਹੀ ਸੁਣਿਆ $75 ਦਾ ਡਿਸਕਾਊਂਟ ਫ੍ਰੀ ਟਰੱਕ ਗਰੀਸ ਫ੍ਰੀ ਬਾਰਬਿਕਿਊ ਅਤੇ ਨਾਲ ਹੀ ਮਿਲੋ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਤਾਂ ਫਿਰ ਪਹੁੰਚੋ 15 ਜੂਨ ਨੂੰ ਕੁਇਕ ਟਰੱਕ ਲੂਬ ਐਗਜ਼ਿਟ 579 ਹਾਈਵੇ 401 ਅਤੇ ਪਾਓ $75 ਦਾ ਡਿਸਕਾਊਂਟ 519-622-0660 519-622-0660 Quick Truck Lube Napni Location
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
ਮੈਂ ਤੁਹਾਡਾ ਹੋਸਟ ਤੇ ਦੋਸਤ ਮੇਜਰ ਸਿੰਘ ਚੱਕ ਸਾਬੂ ਮੈਂ ਤੁਹਾਡੇ ਲਈ ਲੈ ਕੇ ਆ ਰਿਹਾ ਜ਼ਿੰਦਾਬਾਦ ਰੇਡੀਓ 770 ਦੇ ਉੱਤੇ 2-3 ਐਵਰੀ ਸੰਡੇ ਤੇ ਮੈਂ ਆਸ ਕਰਦਾ ਜਿੱਦਾਂ ਤੁਸੀਂ ਮੈਨੂੰ ਜ਼ਿੰਦਾਬਾਦ ਟੀਵੀ ਨੂੰ ਪਿਆਰ ਦਿੱਤਾ ਉਦਾਂ ਹੀ ਤੁਸੀਂ ਜ਼ਿੰਦਾਬਾਦ ਰੇਡੀਓ ਨੂੰ ਪਿਆਰ ਦੋਗੇ 770 ਦੇ ਉੱਤੇ 2-3 ਮੈਂ ਤੁਹਾਡਾ ਮੇਜਰ ਸਿੰਘ ਚੱਕ ਸਾਬੂ ਧੰਨਵਾਦ
ਸਿਟੀ ਆਫ ਬ੍ਰੈਂਪਟਨ ਦਾ ਇਹ ਸੁਨੇਹਾ ਜਰਾ ਧਿਆਨ ਨਾਲ ਸੁਣੋ ਸਿਟੀ ਆਫ ਬ੍ਰੈਂਪਟਨ ਨਿਵਾਸੀਆਂ ਅਤੇ ਕਾਰੋਬਾਰਾਂ ਨੂੰ ਟੈਲੀ ਟਾਊਨ ਹਾਲ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ ਓਨਟੈਰੀਓ ਸਰਕਾਰ ਵੱਲੋਂ ਪੀਲਰੀਜ ਨੂੰ ਭੰਗ ਕਰਨ ਦੇ ਫੈਸਲੇ ਤੇ ਚਰਚਾ ਕਰਨ ਲਈ 8 ਜੂਨ ਨੂੰ ਇਹ ਮੀਟਿੰਗ ਹੋਵੇਗੀ 2025 ਵਿੱਚ ਪੀਲ ਰੀਜਨ ਖੇਤਰ ਨੂੰ ਭੰਗ ਕਰਨ ਦਾ ਬ੍ਰੈਂਪਟਨ ਦੇ ਵਿੱਚ ਕੀ ਅਰਥ ਹੋਵੇਗਾ ਇਸ ਤੇ ਵਿਚਾਰ ਕੀਤਾ ਜਾਵੇਗਾ ਕਿਰਪਾ ਕਰਕੇ ਕੌਂਸਲ ਦੇ ਮੈਂਬਰਾਂ ਲਈ ਤੇ ਸਿਟੀ ਸਟਾਫ ਨਾਲ ਗੱਲਬਾਤ ਵਿੱਚ ਸ਼ਾਮਲ ਹੋਵੋ ਆਪਣਾ ਫੀਡਬੈਕ ਸਾਂਝਾ ਕਰੋ ਅਤੇ ਸਵਾਲ ਪੁੱਛੋ ਕਾਲ ਪ੍ਰਾਪਤ ਕਰਨ ਜਾਂ ਸੁਣਨ ਵਾਸਤੇ ਰਜਿਸਟਰ ਕਰੋ www.brampton.ca/engage
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
Fun, food and entertainment. 10th Annual Taza Mississauga Halal Food Festival on June 16th and 17th at Celebration Square, Mississauga. Featuring globally famous Pakistan rising superstar, Kaifi Khalil. world famous halal cuisines, kids entertainment, shopping, life